अजूनि सैपम गुर प्रसाद जप आद सच जुगाद सच है भी सच नानक हो सी भी सच बहु गुण मेरे साहिब पाई हो तिस के बल जाओ ओह निर्गुण यारे पाल धा पाई दे निथावे था
सतनाम श्री वाहेगुरु साहेब जीओ गौड़ी महला पंजवा सुन सखिए मिल उद्मुख रेहा माने ले हर कंते बनाए ले हर कंते मान त्याग कर भक्त ठोरी वह साधु मनते वह हो साधु मनते सखी बस आया फिर छोड़ न जाई ए रीत भली भगवंत नानक जरा मरन पै नरक निवारे नीत करे तिस जनते
वाहिगुरु जी का खालसा वाहिगुरु जी की फतेह जपिया जिन अर्जन देव गुरु 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 संसार विच बहुत करीबता दे रिश्ते बहुत नेड़ता दे रिश्तियां विच कई बारी बच्चे रुस जांदे हन माता पिता उन्होंने मना लैंदा है कई बारी बजुर्ग बच्चियां दे कुछ तौर तरीकियां तो गलत कर्मां तो रुस के किते दूसरे रिश्तेदार दे दोस्त मित्र दे घर चले जाते हैं तो नेक बच्चे बच्चियां फिर जाते ने कर्मां ते से रख के कह देंदे ने अगे तो तुहानू ए शिकायत नहीं आवेगी चलो पिता जी अपने घर चलो सानू खिमा कर दियो इना रिश्तियां विच एक होर भी रिश्ता है ਉਸ ਰਿਸ਼ਤੇ ਵਿੱਚ ਵੀ ਮਨਾਉਣਾ ਵੀ ਚੱਲਦਾ ਹੈ, ਰੁਸਣਾ ਵੀ ਚੱਲਦਾ ਹੈ। ਉਹ ਰਿਸ਼ਤਾ ਹੈ ਪਤੀ ਅਤੇ ਪਤਨੀ ਦਾ। ਪਰ ਸ਼ਾਇਦ ਬਹੁਤੀ ਵਾਰੀ ਪਤੀ ਹੀ ਰੁਸਦੇ ਨੇ ਤੇ ਉਹਨਾਂ ਨੂੰ ਪਤਨੀ ਹੀ ਮਨਾਉਂਦੀ, ਪਰ ਕਿਤੇ ਕਿਤੇ ਆਪਣੇ ਪਤੀ ਨੂੰ ਰਾਹੇ ਰਾਸਤ ਲਿਆਉਣ ਲਈ ਸਿਆਣੀਆਂ ਪਤਨੀਆਂ ਵੀ ਦਾਅਵੇ ਦੇ ਨਾਲ ਰੁਸ ਜਾਂਦੀਆਂ ਹਨ, ਤੇ ਸਮਝਦਾਰ ਪਤੀ ਆਪਣੇ ਘਰ ਨੂੰ ਬਰਬਾਦੀ ਤੋਂ ਬਚਾਉਣ ਲਈ ਆਪਣੀ ਗਲਤੀ ਨੂੰ ਮਹਿਸੂਸ ਕਰਕੇ ਮਨਾਉਣ ਦੀ ਕੋਸ਼ਿਸ਼ ਕਰਦੇ ਹਨ। ਹਾਂ, ਇਹ ਨੇੜਤਾ ਤੇ ਕਰੀਬਤਾ ਦੇ ਰਿਸ਼ਤਿਆਂ ਦਾ ਵਾਤਾਵਰਨ ਹੈ। ਸਿਆਣੇ ਲੋਕ ਕਹਿੰਦੇ ਨੇ, ਜੇ ਕਦੇ ਕੋਈ ਮਨਾਉਣ ਵਾਲਾ ਹੋਵੇ ਹੀ ਨਾ ਤੇ ਕੋਈ ਰੁੱਸੇ ਵੀ ਨਾ, ਰੁਸਣ ਦੀ ਫਿਰ ਲੋੜ ਹੀ ਨਹੀਂ ਰਹਿੰਦੀ, ਜ਼ਰੂਰਤ ਹੀ ਨਹੀਂ ਰਹਿੰਦੀ। ਜਿੱਥੇ ਪਤਾ ਹੁੰਦਾ ਕੋਈ ਰੁੱਸੇਗਾ ਤੇ ਮਨਾ ਲਵੇਗਾ, ਉੱਥੇ ਲੋਕ ਸ਼ਿਕਵਾ ਕਰਦੇ ਹਨ, ਸ਼ਿਕਾਇਤ ਕਰਦੇ ਹਨ, ਗਿਲਾ ਕਰਦੇ ਹਨ ਔਰ ਰੁੱਸ ਵੀ ਜਾਂਦੇ ਹਨ। ਬੇਨਤੀ ਕਰ ਰਹੇ ਸਾਂ, ਠੀਕ ਇੱਕ ਪਤੀ ਜਦੋਂ ਆਪਣੀ ਪਤਨੀ ਦੀ ਬੇਸਮਝਤਾ ਕਾਰਨ ਰੁੱਸ ਜਾਂਦਾ ਹੈ, ਤੇ ਫਿਰ ਕਿਉਂਕਿ ਪਰਿਵਾਰਕ ਜੀਵਨ ਵਿੱਚ ਇਕੱਲਾ ਜੀਵਨ ਨਹੀਂ ਰਹਿੰਦਾ, ਭਾਵੇਂ ਇਹਨਾਂ ਮੁਲਕਾਂ ਨੇ ਜ਼ਿੰਦਗੀ ਦੀ ਮਹਾਨਤਾ ਨੂੰ ਮੁਕੰਮਲ ਤੌਰ 'ਤੇ ਨਹੀਂ ਸਮਝਿਆ, ਉਂਝ ਵੀ ਜਦੋਂ ਕੋਈ ਕੌਮ, ਜਦੋਂ ਕੋਈ ਦੇਸ਼, ਜਦੋਂ ਕੋਈ ਮੁਲਕ ਅਮੀਰ ਹੋ ਜਾਂਦਾ ਤੇ ਫਿਰ ਉਹ ਇਹਨਾਂ ਸੰਬੰਧਾਂ ਨੂੰ, ਇਹਨਾਂ ਰਿਸ਼ਤਿਆਂ ਨੂੰ ਬਹੁਤੀ ਅਹਿਮੀਅਤ ਵੀ ਨਹੀਂ ਦਿੰਦਾ, ਬਹੁਤਾ ਧਿਆਨ ਵੀ ਨਹੀਂ ਦਿੰਦਾ। ਮਾਇਆ ਆਉਣੀ ਚਾਹੀਦੀ ਏ, ਮਾਇਆ ਆਵੇ ਸਫਲ ਹੁੰਦੀ ਏ, ਮਾਇਆ ਆਵੇ ਗੁਰੂ ਦੀ ਸੇਵਾ ਕਰਕੇ ਇਹਨੂੰ ਸਫਲਾਇਆ ਜਾਂਦਾ ਹੈ। ਹਾਂ, ਕਿਤਨੇ ਪਰਿਵਾਰ ਨੇ ਜਿਨ੍ਹਾਂ ਨੇ ਇਸ ਅਸਥਾਨ ਤੇ ਕਮਰਿਆਂ ਦੀ ਸੇਵਾ ਕੀਤੀ, ਲੰਗਰ ਹਾਲ ਦੀ ਸੇਵਾ ਕੀਤੀ, ਉੱਪਰ ਬਹੁਤ ਕੁਝ ਪ੍ਰਬੰਧ ਵੱਲੋਂ ਬਣਾਇਆ ਜਾ ਰਿਹਾ ਹੈ, ਪਰ ਇਹ ਸੰਗਤਾਂ ਵੱਲੋਂ, ਪਰਿਵਾਰਾਂ ਵੱਲੋਂ ਸੇਵਾ ਹੈ, ਤੇ ਜੋ ਗੁਰੂ ਦੀ ਸੇਵਾ ਵਿੱਚ ਲੱਗੇ ਉਹ ਸੇਵਾ ਸਫਲ, ਉਹ ਸੇਵਾ ਪ੍ਰਵਾਨ ਹੁੰਦੀ। ਪਰ ਬਹੁਤੀ ਵਾਰੀ ਧੰਨਵਾਨ ਆਦਮੀ ਦੇ ਦਿਮਾਗ ਵਿੱਚ ਇੱਕ ਕੀੜਾ ਪੈਦਾ ਹੋ ਜਾਂਦਾ ਹੈ। ਤੁਸੀਂ ਕਈ ਵਾਰੀ ਦੇਖੋਗੇ ਕਿ ਜਿਸ ਵੀ ਕਿਸੇ ਜੀਵ ਦੇ ਸਿਰ ਵਿੱਚ ਜਾਂ ਕੰਨ ਵਿੱਚ ਕੀੜਾ ਪੈ ਜਾਵੇ ਉਹ ਸਿਰ ਪਟਕਦਾ ਰਹਿੰਦਾ, ਔਰ ਸਿਰ ਪਟਕ ਪਟਕ ਕੇ ਖਤਮ ਹੋ ਜਾਂਦਾ, ਕਿਉਂਕਿ ਸਿਰ ਦੇ ਕੀੜੇ ਦਾ ਇਲਾਜ ਬਹੁਤ ਘੱਟ ਹੁੰਦਾ। ਜਦੋਂ ਤਨ ਆਉਂਦਾ, ਕਈ ਵਾਰੀ ਅਮੀਰ ਲੋਕਾਂ ਦੇ ਦਿਮਾਗ ਵਿੱਚ ਵੀ ਇੱਕ ਕੀੜਾ ਪੈਦਾ ਹੋ ਜਾਂਦਾ। ਉਹ ਕੀੜਾ ਇਹ ਹੁੰਦਾ, ਮੈਂ ਪੈਸੇ ਨਾਲ ਹਰ ਚੀਜ਼ ਖਰੀਦ ਲਵਾਂਗਾ, ਬੰਦਿਆਂ ਨੂੰ ਖਰੀਦਿਆ ਜਾਂਦਾ ਹੈ। ਹਾਂ, ਨਕਲੀ ਭੈਣਾਂ ਤੇ ਭਰਾ ਖੜੇ ਕੀਤੇ ਜਾਂਦੇ ਨੇ। ਪੰਜਾਬ ਦੇ ਲੋਕ ਇਹ ਗੱਲ ਅੱਗੇ ਕਿਆ ਕਰਦੇ ਸਨ, ਬਈ ਖਾਈ ਭਲੀ ਕਿ ਮਾਈ ਭਲੀ। ਹਾਂ, ਕਿਸੇ ਵੀ ਪਰਿਵਾਰ ਨੂੰ ਕੋਈ ਅਮੀਰ ਆਦਮੀ ਨਾਲੇ ਤੇ 1000 ਪਾਉਂਡ ਮਹੀਨਾ ਦੇਵੇ ਤੇ ਨਾਲੇ ਆਖੇ ਤੂੰ ਮੇਰੀ ਭੈਣ ਹੈ, ਤੇ ਉਹਨੂੰ ਮਾੜਾ ਪਿਆਲਾ ਖੋਲ, ਉਹ ਕਹੇਗੀ ਵੀਰ ਅਸਲ ਭੈਣ ਮੈਂ ਤੇਰੀ ਹਾਂ, ਤੂੰ ਅਸਲ ਮੇਰਾ ਵੀਰ ਹੈ। ਇਹ ਰਿਸ਼ਤੇ ਖੜੇ ਹੋ ਜਾਂਦੇ, ਇਸ ਲਈ ਰਿਸ਼ਤਿਆਂ ਦੀ ਮਹਾਨਤਾ ਨਹੀਂ ਰਹਿ ਜਾਂਦੀ। ਭੈਣਾਂ ਭਰਾ ਇੱਕ ਦੂਸਰੇ ਤੋਂ ਦੂਰ ਹੋ ਜਾਂਦੇ ਨੇ, ਕਿਉਂਕਿ ਖਿਆਲ ਬਣ ਜਾਂਦਾ ਪੈਸਾ ਤੇ ਧਨ ਆਉਣ ਤੋਂ, ਵੀ ਮੈਂ ਹਰ ਚੀਜ਼ ਖਰੀਦ ਲਵਾਂਗਾ। ਅੱਗੇ ਤੇ ਮਹਾਂਪੁਰਸ਼ ਕਮਾਈ ਨਾਲ ਜਗਤ ਵਿੱਚ ਪ੍ਰਸਿੱਧ ਹੁੰਦੇ ਸਨ। ਭਾਈ ਗੁਰਦਾਸ ਜੀ ਨੇ ਇਸ ਮੁਤਲਕ ਮਿਸਾਲ ਵੀ ਦਿੱਤੀ ਏ, ਤੇ ਭਗਤ ਰਵਿਦਾਸ ਜੀ ਦੀ ਸਾਧਨਾ ਘਾਲਣਾ ਨੂੰ ਪ੍ਰਗਟਾਉਂਦਿਆਂ ਵਰਣਨ ਕਰਦੇ ਨੇ, ਭਗਤ ਭਗਤ ਜਗ ਵਜਿਆ ਚਹੁੰ ਚੱਕਾਂ ਦੇ ਵਿੱਚ ਚਮਰੇਟਾ। ਭਾਈ ਗੁਰਦਾਸ ਜੀ ਭਗਤੀ ਦੇ ਪ੍ਰਤਾਪ ਨਾਲ ਰਵਿਦਾਸ ਚਹੁੰ ਚੱਕਾਂ ਵਿੱਚ ਪ੍ਰਸਿੱਧ ਹੋਇਆ। ਪਰ ਅੱਜ ਕੱਲ ਜਿਵੇਂ ਅਮੀਰ ਆਦਮੀ ਆਪਣੇ ਕਾਰੋਬਾਰ ਦੇ ਵਿਗਿਆਪਨ ਐਡਵਰਟਾਈਜ਼ਮੈਂਟ ਦਿੰਦੇ ਨੇ, ਅਖਬਾਰਾਂ ਨੂੰ ਏਡ ਦਿੰਦੇ ਨੇ, ਅਸੀਂ ਲੋਕ ਵੀ ਫੋਟੋ ਛਪਵਾਉਂਦੇ ਹਾਂ ਪਹਿਲਾਂ ਖੋਸ, ਕਿਉਂਕਿ ਕਮਾਈ ਜੋ ਨਹੀਂ। ਅੱਜ ਧਾਰਮਿਕ ਲੋਕ ਵੀ ਅਖਬਾਰਾਂ ਦੁਆਰਾ اپنی پرسدھی اپنا پرگٹاؤ بھی ہم بھی کچھ ہیں. پیالہ کھول پرگٹاوا کرتے ہیں جدوں کہ یہ پک بڑا سپشٹ ہے. دھارمک دنیا وچ جدوں تک یہ اوستھا نہ آوے اوستت نندا دو تیاگے کھوجے پد نربانا جن نانک یہ کھیل کٹھن ہے کنہو گرمک جانا. گوڑی محلہ نامہ. ہاں بینتی کر رہے ساں یہ ہر چیز دا واتاورن اپنا اپنا ہے. مایا دوارا مائکی منک سمجھتا ہے میں مایا دوارا ہر چیز خرید لواں گا پرا رسدا ہے تے رس جاوے پین نہیں آوندی تے نہ آوے. میریاں ہور پینا بتھیریاں میرے ہور پرا بتھیرے. اسی طرح انہاں ملکاں دی نقل کردیاں ساڈے بچے بچیاں بھی کوئی پرواہ نہیں کردے بھی جے رسدا ہے تے رس جاوے جے رسدی ہے تے رسے. منان دی کوئی کوشش نہیں کیتی جاندی. ہاں ایتھے ایک سیانی تے لائق پتنی جے میں اپنے پتی دی ناراضگی نو اپنی زندگی دی سماپتی سمجھ کے منان دی کوشش کر دیئے اینا رشتیاں میں ایک ہو رشتہ ہے واہگرو دا تے منکھ دا گرو دا تے سکھ دا. جنہاں نے سمجھ لیا سی ہی گرو ناراض ہو گیا ہے تے جیون کس لکھے. کوئی متھے نہیں لاندا کوئی منہ نہیں لاندا. گرو نو بے دعوا تاں دے آئے پر او جانتے سن جو اونا دے دل تے گزری جو اونا دے نال ورتاؤ ہویا
او بھی اونا نو پتا سی. کئی واری آدمی دھیان نہیں دیندا. کئی واری آدمی استری دی سہایتا دی پرواہ نہیں کرتا. آدمی کئی واری یہ سمجھتا ہے کہ وہ ہی استری نو ساتھ دیندا ہے وہ دے ساتھ نال ہی استری دی مہانتا ہے. پر ساڈا اتہاس دستا ہے جے ماتاواں اپنے پتراں نو پہنا اپنے پراواں نو آپ پتنیاں اپنے پتیاں نو نہ سمجھاندیاں نہ لالتاں پاندیاں نہ فٹکار دیاں نہ جواب دیندیاں تے کدے بھی مہا سنگھ دی اگوائی وچ واپس مڑ کے بے دعوا نہ پھڑواندے. پیالہ کھول اس لئی جے استری دے پہن دے ہردے وچ صدق ہووے پراوی صدقی بن جاوے گا. جے ماں دے ہردے وچ ترم ہووے گا اولاد بھی ترمی بنے گی. جے پتنی تارمک ہووے گی ایک دن پتی نو مجبور کر کے انہیں گردوارے لائی جانے چلو نا جی میرے نال ہور تھاواں تے میں تواڈے نال چل دیاں تے ایک واری میرے نال بھی چلو. پیالہ کھول میرے نال بھی گرو کر چلو نا. مینو بھی خوشی ہووے کہ میرا شو بھی میرے نال گرو دے در کر وچ جا رہا ہے پہنچ رہا ہے. ہاں اسی طرح جیویں بے دعوا پھڑوان والے گرو نو منان واسطے آئے نے اسی طریقے نال اسی ڈنگ دا اپدیش گرو ارجن دیو جی پامن پوتر بانی دوارا سانو سمجھاؤندے ہن. سنیے انہاں دے پامن پوتر شبداں وچ. ہاں جی
گوڑی محلہ پنجواں
گوڑی راگنی وچ گرو ارجن دیو جی مہاراج دے پامن پوتر شبد اچارن کردے ہن.
سن سکیے مل ادم کرے
ہاں جیمی کیوں کیوں کہ زندگی تجربے دے نال گڑ دی جاندی ہے. جیمی جیمی عمر ودھ دیئے تیویں تیویں آدمی نو جیون جین دا ٹنگ آوندا ہے. پر جے کوئی سکھن دی کوشش کرے جے کوئی سمجھن دی کوشش کرے تائیں اسی کوئی سمجھ سکانگے کیونکہ 15-16 یا 21 سال یا 25 سال دی عمر وچ بھی کسے بچی دا ویاہ ہو جاوے ضرورت نہیں ہوندی بھی او کتے بیبے ہو گئی ہے جا او پابو بن چکی ہے. پہلا او دا پرماتا پتا دے واتاورن دا جیون سی جتھے اس نو لاڈ ہی لاڈ پیار ہی پیار مل دے سن. اپنی مرضی نال اٹھنا تے اپنی مرضی نال سون اپنی مرضی دے نال اپنے برتن دھونے جا نام ہی دینے. پر ہن او دا نواں جیون شروع ہویا ہے. ਇਸ ਵਾਸਤੇ ਗਲਤੀ ਹੋ ਗਈ ਤੇ ਜੇ ਗਲਤੀ ਹੋ ਜਾਵੇ ਸਿਆਣੇ ਉਸ ਨੂੰ ਸਮਝਾ ਦਿੰਦੇ ਨੇ, ਨਾ ਕੋਈ ਦੱਸੇ ਤਾਂ ਆਪ ਸਿਆਣਿਆਂ ਤੋਂ ਪੁੱਛ ਲਈਦਾ ਹੈ, ਮਾਂ ਜੀ ਦੱਸੋ ਇਹ ਕੰਮ ਕਿੰਜ ਮੇਰੇ ਤੋਂ ਠੀਕ ਨਹੀਂ ਹੋਇਆ, ਆਪਣੇ ਆਪ ਨੂੰ ਪਤਾ ਲੱਗ ਜਾਂਦਾ ਜਦੋਂ ਗਲਤੀ ਹੁੰਦੀ ਹੈ, ਅੰਦਰੋਂ ਆਵਾਜ਼ ਆਉਂਦੀ ਹੈ ਇਹ ਕੰਮ ਠੀਕ ਨਹੀਂ ਹੋਇਆ, ਜਦੋਂ ਠੀਕ ਹੁੰਦਾ ਹੈ ਤੇ ਆਪਣੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਕੰਮ ਅੱਛਾ ਹੋਇਆ, ਮਾਂ ਜੀ ਤੁਸੀਂ ਦੱਸੋ ਨਾ ਮੇਰੇ ਤੋਂ ਗਲਤੀ ਹੋ ਗਈ ਹੈ, ਇਹ ਕਿਵੇਂ ਕੰਮ ਕਰਨਾ ਚਾਹੀਦਾ ਸੀ, ਪਿਆਲਾ
ਖੋਲ੍ਹ।
ਫਿਰ ਇਸੇ ਹੀ ਤਰ੍ਹਾਂ ਫਿਰ ਬਜ਼ੁਰਗਾਂ ਦੇ ਪਾਸੋਂ ਪੁੱਛੀਦਾ ਹੈ, ਗੁਰਮੁਖਾਂ ਦੇ ਪਾਸੋਂ ਪੁੱਛੀਦਾ ਹੈ, ਜਿਵੇਂ ਸ਼ੇਖ ਫਰੀਦ ਜੀ ਨੇ ਖੁਦ ਕਿਹਾ ਸੀ, ਜੇ ਜਾਣਾ ਤਿਲ ਥੋੜੜੇ ਤਾਂ ਸੰਮਲ ਬੁੱਕ ਭਰੀ, ਫਰੀਦਾ ਜੇ ਜਾਣਾ ਸੋ ਨੰਦੜਾ ਤਾਂ ਥੋੜਾ ਮਾਨ ਕਰੀ। ਸਲੋਕ ਸ਼ੇਖ ਫਰੀਦ ਕੇ। ਮਾਂ ਜੀ ਉਹ ਨਾਰਾਜ਼ ਹੋ ਗਏ ਨੇ, ਤੁਹਾਡੇ ਪੁੱਤਰ ਨੇ, ਦੱਸੋ ਖਾਂ ਭਲਾ ਉਹਨਾਂ ਦੀ ਕੀ ਆਦਤ ਹੈ, ਕੀ ਸੁਭਾਵ ਹੈ, ਮੈਂ ਉਹਨਾਂ ਨੂੰ ਮਨਾਵਾਂ ਤੇ ਕਿਵੇਂ ਮਨਾਵਾਂ। ਤੇ ਫਿਰ ਅੱਗੋਂ ਜਿਵੇਂ ਕੋਈ ਸਿਆਣੀ ਬਜ਼ੁਰਗ ਮਾਂ ਸੱਸ ਜਾਂ ਪਜਾ ਪਰਿਵਾਰ ਵਿੱਚੋਂ ਕੋਈ ਦਾਦੀ ਨਾਨੀ ਸਮਝਾਉਂਦੀ ਏ, ਇਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਨੇ, ਗੁਰਮੁਖਾਂ ਗੁਰਸਿੱਖਾਂ ਤੋਂ ਪੁੱਛੋ ਵਾਹਿਗੁਰੂ ਨੂੰ ਕਿਵੇਂ ਮਨਾਈਦਾ ਹੈ। ਪਹਿਲਾਂ ਸਵਾਲ ਕਰਨਾ ਹੈ, ਲਾਲਨ ਰਾਵਿਆ ਕਵਨ ਗਤੀਰੀ ਸਖੀ ਬਤਾਵਹੋ ਮੁਜਹੇ ਮਤੀਰੀ। ਸੂਹੀ ਮਹੱਲਾ ਪੰਜਵਾਂ। ਭਾਵੇਂ ਅੱਜ ਦੀ ਨੌਜਵਾਨ ਪੀੜ੍ਹੀ ਗੁਰਦੁਆਰਿਆਂ ਵਿੱਚ ਘੱਟ ਆਉਂਦੀ ਏ, ਜੇ ਆਉਂਦੀ ਏ ਤੇ ਸੁਣਦੀ ਨਹੀਂ, ਜੇ ਬੈਠੇਗੀ ਨਹੀਂ ਤਾਂ ਸੁਣੇਗੀ ਕਿਵੇਂ, ਪਹਿਲਾਂ ਤਾਂ ਬੂਟ ਉਤਾਰਨੇ ਮੁਸ਼ਕਲ ਹੋ ਜਾਂਦੇ ਨੇ, ਬੂਟ ਉਤਾਰਨੇ ਹੀ ਮੁਸ਼ਕਲ ਹੋ ਜਾਂਦੇ ਨੇ, ਅੰਦਰ ਆਉਣਾ ਹੀ ਮੁਸ਼ਕਲ ਹੋ ਜਾਂਦਾ, ਫਿਰ ਬੈਠਣਾ ਮੁਸ਼ਕਲ ਹੋ ਜਾਂਦਾ। ਕਈ ਲੋਕ ਅੱਜ ਵੀ ਇਹ ਗੱਲ ਕਹਿੰਦੇ ਨੇ, ਉਹ ਸਮਝਦੇ ਨੇ ਜੇ ਕਿਤੇ ਲੰਗਰ ਵਿੱਚ ਕੁਰਸੀਆਂ ਬਿਠਾਤੀਆਂ ਜਿਵੇਂ ਅਸੀਂ ਬੜਾ ਵੱਡਾ ਮਾਰਕਾ ਮਾਰ ਲਵਾਂਗੇ, ਉਹਨਾਂ ਦੀ ਹੋਰ ਕੋਈ ਪ੍ਰਾਪਤੀ ਹੀ ਨਹੀਂ। ਉਹ ਸਮਝਦੇ ਨੇ ਬਸ ਹਮਾਰਾ ਕੰਮ ਤੋਂ ਬਸ ਲੰਗਰ ਮੇ ਕੁਰਸੀਆਂ ਟੇਬਲ ਰਖਵਾਉਣਾ ਹੀ ਹੈ। ਪਹਿਲਾਂ ਬੇਨਤੀ ਕਰ ਰਹੇ ਸਾਂ, ਅਸੀਂ ਭੁੱਲ ਜਾਂਦੇ ਹਾਂ, ਜਦੋਂ ਅਸੀਂ ਗੁਰੂ ਦੇ ਦਰ ਕਰ ਆਵਾਂਗੇ ਆਪਣੀ ਸਿਆਣਪ ਛੱਡ ਦੇਵਾਂਗੇ, ਆਪਣੀ ਸਿਆਣਪ ਛੱਡਾਂਗੇ ਤੇ ਗੁਰੂ ਤੋਂ ਸਭ ਕੁਝ ਪ੍ਰਾਪਤ ਹੋਵੇਗਾ। ਹੁਣੇ ਗੁਰੂ ਪਿਆਰੇ ਗੁਰੂ ਸਵਾਰੇ ਗਿਆਨੀ ਲਾਲ ਸਿੰਘ ਜੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸੰਬੰਧ ਵਿੱਚ ਦਰਸਾ ਰਹੇ ਸਨ, ਜੋ ਘਟਨਾ ਉਹਨਾਂ ਦੇ ਨਾਲ ਖੁਦ ਵਾਪਰੀ ਏ, ਪਿਆਲਾ ਜੋ ਘਟਨਾ ਉਹਨਾਂ ਦੇ ਨਾਲ ਖੁਦ ਵਾਪਰੀ ਏ। ਦਾਸ ਕਿਉਂਕਿ ਦਿੱਲੀ ਰਹਿੰਦਾ ਹੈ, ਔਰ ਇਹ ਕਥਾ ਜੋ ਕੁਝ ਵੀ ਪ੍ਰਾਪਤ ਹੋਇਆ ਹੈ, ਦਿੱਲੀ ਆ ਕੇ ਸਭ ਤੋਂ ਪਹਿਲਾਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਥਾਨ ਤੇ ਕਿਤਨੇ ਸਾਲ ਲਗਾਤਾਰ ਸੇਵਾ ਦਾ ਮੌਕਾ ਮਿਲਿਆ ਹੈ, ਔਰ ਆਪਣੇ ਨਾਲ ਵਾਪਰੀਆਂ ਕਈ ਘਟਨਾਵਾਂ ਹਨ, ਪਿਆਲਾ ਖੋਲ੍ਹ। ਆਪਣੇ ਨਾਲ ਕਈ ਵਾਪਰੀਆਂ ਹੋਈਆਂ ਘਟਨਾਵਾਂ ਨੇ, ਕਿਉਂਕਿ ਸਰੀਰ ਤੇ ਦੁੱਖ ਵੀ ਆਉਂਦਾ ਹੈ ਸੁੱਖ ਵੀ ਆਉਂਦਾ ਹੈ, ਤੇ ਕਦੇ ਕੋਈ ਤਕਲੀਫ ਹੋ ਜਾਵੇ ਦਵਾਈ ਕੋਸ਼ਿਸ਼ ਕਰੀਦੀ ਏ ਕਿ ਘੱਟ ਵਰਤੀਏ, ਤੇ ਫਿਰ ਜਾ ਕੇ ਸ਼ਰਧਾ ਨਾਲ ਰੱਜ ਕੇ ਅੰਮ੍ਰਿਤ ਜਲ ਲਈਦਾ ਚ ਬੱਚਾ ਸਾਹਿਬ ਦਾ ਤੇ ਲੰਗਰ ਛਕੀਦਾ, ਸਭ ਕੁਝ ਚਲਿਆ ਜਾਂਦਾ, ਚਲਣਾ ਖੋਲ੍ਹ। ਲੰਗਰ ਚਲਿਆ ਜਾਂਦਾ ਹੈ, ਲੰਗਰ ਔਸ਼ਧੀ ਵੀ ਹੈ, ਜੇ ਸ਼ਰਧਾ ਨਾਲ ਛਕੀਏ ਤੇ ਜੇ ਆਪਾਂ ਇਹਨੂੰ ਉਹ ਬਕਸਾ ਭਰਨ ਦੇ ਨਜ਼ਰੀਏ ਨਾਲ ਵੀ ਡੱਬੇ ਵਿੱਚ ਪਾਈ ਜਾਣਾ ਜੋ ਮਿਲੇ ਪਾਈ ਜਾਣਾ, ਚਲਣਾ ਖੋਲ੍ਹ ਡੱਬੇ ਵਿੱਚ ਪਾਈ ਜਾਣਾ। ਇੱਕ ਵਾਰੀ ਸ਼ਾਇਦ 88 ਕਿ 87 ਦੀ ਗੱਲ ਹੈ, ਮੈਂ ਆਪਣੇ ਬਜ਼ੁਰਗ ਮਹਾਨ ਯੋਗ ਸਿੰਘ ਸਾਹਿਬ ਗਿਆਨੀ ਪ੍ਰੀਤਮ ਸਿੰਘ ਜੀ ਸਹੁਤਵਾਲ ਹਾਲ ਵਾਲਿਆਂ ਨੂੰ ਅਰਜ਼ ਕੀਤੀ ਵੀ ਇੱਕ ਦੋ ਬਜ਼ੁਰਗ ਮੈਨੂੰ ਤੇ ਬੜਾ ਪਿਆਰ ਕਰਦੇ ਨੇ ਪਰ ਤੁਹਾਨੂੰ ਥੋੜਾ ਜਿਹਾ ਠੀਕ ਨਹੀਂ ਸਮਝਦੇ। ਕਹਿਣ ਲੱਗੇ ਠੀਕ ਕਿਵੇਂ ਸਮਝਣ, ਮੈਂ ਕਿਤਨੀ ਵਾਰੀ ਉਹਨਾਂ ਨੂੰ ਦੁੱਧ ਦੀਆਂ ਬੋਤਲਾਂ ਘਰ ਨੂੰ ਲੈ ਜਾਂਦੇ ਆ ਪਕੜਿਆ ਰੋਕਿਆ, ਪਿਆਲਾ ਖੋਲ੍ਹ। ਇਸ ਕਰਕੇ ਮੇਰੇ ਨਾਲ ਤੇ ਉਹ ਨਾਰਾਜ਼ ਰਹਿਣਗੇ ਹੀ ਰਹਿਣਗੇ, ਚੰਗਾ ਹੈ ਜੇ ਤੈਨੂੰ ਪਿਆਰ ਕਰਦੇ ਨੇ ਠੀਕ ਨੇ, ਪਰ ਜਿਸ ਦਿਨ ਤੂੰ ਹੀ ਇਹ ਗੱਲ ਉਹਨਾਂ ਨੂੰ ਯਾਦ ਕਰਾ ਦਿੱਤੀ ਹਟ ਜਾਣਗੇ, ਪਿਆਲਾ ਖੋਲ੍ਹ। ਬੇਨਤੀ ਕਰ ਰਹੇ ਸਾਂ, ਇਹ ਖਿਆਲ ਹੈ ਵਿਚਾਰ ਹੈ, ਲੰਗਰ ਪ੍ਰਸਾਦ ਹੈ, ਲੰਗਰ ਔਸ਼ਧੀ ਹੈ, ਲੰਗਰ ਦਵਾਈ ਹੈ, ਲੰਗਰ ਸ਼ਰਧਾ ਵਾਲੀ ਚੀਜ਼ ਹੈ, ਪਿਆਲਾ ਖੋਲ੍ਹ। ਭਰੋਸੇ ਨਾਲ ਛਕਾਂਗੇ ਤਾਂ ਇਹ ਸਭ ਚੀਜ਼ਾਂ ਚਲੀਆਂ ਜਾਂਦੀਆਂ। ਤੁਸੀਂ ਬੇਨਤੀ ਕਰ ਰਹੇ ਤਾਂ ਜੇ ਅਸੀਂ ਗੁਰੂ ਦੇ ਘਰ ਆਵਾਂਗੇ, ਬੈਠਾਂਗੇ, ਸੁਣਾਂਗੇ, ਤੁਹਾਨੂੰ ਸਾਨੂੰ ਸਮਝ ਆਵੇਗੀ। ਜੇ ਸਾਡੇ ਨੌਜਵਾਨ ਬੱਚੇ ਬੱਚੀਆਂ ਗੁਰੂ ਘਰ ਆਉਣ, ਆਹ ਸ਼ਬਦ ਸੁਣਨ, ਇਸ ਸ਼ਬਦ ਦੇ ਅਰਥ ਜਾਣਨ, ਤਾਂ ਜ਼ਰੂਰ ਹੈ ਉਹਨਾਂ ਦਾ ਘਰ ਬਰਬਾਦ ਨਹੀਂ ਹੋਵੇਗਾ। ਪਿਆਲਾ ਖੋ, ਉਹਨਾਂ ਦਾ ਘਰ ਬਰਬਾਦ ਨਹੀਂ ਹੋਵੇਗਾ। ਰਾਤੀ ਇੱਕ ਬੱਚੀ ਦਾ ਫੋਨ ਆਇਆ ਸੀ, ਦੋ ਬੱਚੇ ਨੇ, ਮਗਰ ਘਰ ਵਾਲਾ ਹੋਰ ਪਾਸੇ ਦੌੜ ਰਿਹਾ, ਨੱਸ ਰਿਹਾ। ਪਿਆਲਾ ਖੋ, ਬੜੀ ਕੋਸ਼ਿਸ਼ ਕੀਤੀ, ਉਹਦੇ ਚਰਨ ਵੀ ਪਕੜੇ। ਇਸ ਤੋਂ ਵੱਡੀ ਗੱਲ ਤਾਂ ਨਹੀਂ ਨਾ ਹੋ ਸਕਦੀ ਜਿਸ ਨਾਲ ਕੋਈ ਸੰਬੰਧ ਹੀ ਨਾ ਹੋਵੇ, ਕੋਈ ਰਿਸ਼ਤਾ ਹੀ ਨਾ ਹੋਵੇ। ਪਰ ਇਸ ਨਜ਼ਰੀਏ ਨਾਲ ਚਲੋ, ਕਿਸੇ ਦਾ ਘਰ ਆਬਾਦ ਰਹੇ, ਨਾਲੇ ਗੁਰੂ ਘਰ ਵਿੱਚ ਹੈ ਹੀ ਨਮਰਤਾ, ਗਰੀਬੀ, ਕਿਸੇ ਦੇ ਪੈਰ ਵੀ ਪਕੜ ਲਵਾਂਗੇ ਤਾਂ ਸਾਨੂੰ ਕੀ ਫਰਕ ਪਵੇਗਾ। ਪਹਿਲਾਂ ਖੋਲ ਅਰਜ ਕਰ ਰਹੇ ਸਾਂ, ਜੇ ਇਹ ਸ਼ਬਦ ਅਸੀਂ ਸਮਝਾਂਗੇ ਤਾਂ ਸਾਨੂੰ ਪਤਾ ਲੱਗੇਗਾ, ਕੋਈ ਗੱਲ ਨਹੀਂ। ਜੇ ਕਿਤੇ ਪਤੀ ਨਾਰਾਜ਼ ਹੋ ਗਿਆ ਤੇ ਪਤਨੀ ਨੂੰ ਮਨਾਉਣ ਨਾਲ ਉਹਦਾ ਸਿਰ ਨੀਵਾਂ ਥੋੜਾ ਵਧਾਉਣਾ ਹੈ। ਆਪਣੀ ਚੀਜ਼ ਹੈ, ਆਪਣਾ ਹੱਕ ਏ, ਉਹਨੂੰ ਮਨਾਉਣਾ, ਉਹਨੂੰ ਸਵਾਰਨਾ, ਇਹ ਜ਼ਿੰਮੇਦਾਰੀ ਏ। ਪਰ ਜੇ ਪਤੀ ਉੱਪਰ ਦਾਵਾ ਕਰਕੇ ਕਿਸੇ ਪਤੀ ਦੀ ਕਮਜ਼ੋਰੀ ਕਾਰਨ ਪਤਨੀ ਨਾਰਾਜ਼ ਹੋਵੇ, ਤੇ ਜੇ ਪਤੀ ਮਨਾ ਲਵੇ, ਉਸਨੂੰ ਸਮਝਾ ਲਵੇ, ਬੁਝਾ ਦੇਵੇ, ਤਾਂ ਉਹਦਾ ਉਹਦੀ ਕਿਹੜਾ ਤਾਜ ਡਿੱਗ ਪੈਣਾ ਹੈ। ਆਪਣੀ ਇੱਜ਼ਤ ਹੈ, ਪਤਨੀ ਤਾਂ ਆਪਣੀ ਇੱਜ਼ਤ ਹੁੰਦੀ ਏ, ਲੱਜ ਹੁੰਦੀ ਏ, ਪਤ ਹੁੰਦੀ ਏ ਪਰਿਵਾਰ ਦੀ। ਲੱਖੋ ਤਾਂ ਉਹ ਸਮਝਣਗੇ ਕਿ ਇਹ ਗੁਰੂ ਦਾ ਹੁਕਮ ਹੈ। ਗੁਰੂ ਸਮਝਾਉਂਦੇ ਨੇ, ਗੁਰਬਾਣੀ ਵਿੱਚੋਂ ਸਾਨੂੰ ਵਿਵਹਾਰਕ ਜੀਵਨ ਦੀ ਸਿੱਖਿਆ ਵੀ ਪ੍ਰਾਪਤ ਹੋਵੇਗੀ, ਔਰ ਗੁਰਬਾਣੀ ਵਿੱਚੋਂ ਸਾਨੂੰ ਪਰਮਾਰਥਕ ਜੀਵਨ ਵੀ ਪ੍ਰਾਪਤ ਹੋਵੇਗਾ। ਜਿਸ ਇਸਤਰੀ ਨੂੰ ਆਪਣਾ ਪਤੀ ਨਾ ਮਨਾਉਣਾ ਆਵੇ, ਉਹ ਵਾਹਿਗੁਰੂ ਨੂੰ ਕੀ ਮਨਾਵੇਗੀ। ਤੇ ਜਿਹੜਾ ਆਦਮੀ ਆਪਣੀ ਇੱਜ਼ਤ ਪਤ ਨੂੰ ਹੀ ਨਾ ਸੰਭਾਲ ਸਕੇਗਾ, ਉਹਨੇ ਗੁਰੂ ਦੀ ਬਖਸ਼ਿਸ਼ ਭਲਾ ਕਿਵੇਂ ਪ੍ਰਾਪਤ ਕਰ ਲੈਣੀ। ਹਜ਼ੂਰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਗੁਰਮੁਖ ਗੁਰਸਿੱਖ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਜੈਸੀਆਂ ਸ਼ਖਸੀਅਤਾਂ ਸਮਝਾਉਂਦੀਆਂ ਨੇ। ਕੀ ਸਮਝਾਉਂਦੀਆਂ ਨੇ?
ਨਾਏ ਲਹਿ
ਸੁਣ ਸਖੀਏ ਮਿਲ ਉਦਮ ਕਰੇਹਾ, ਮਨਾਏ ਲਹੇ ਹਰ ਕੰਤੈ। ਸੁਣ ਸਖੀਏ, ਹੇ ਮੇਰੀ ਪਿਆਰੀ ਬੱਚੀ, ਹੇ ਮੇਰੀ ਪਿਆਰੀ ਸਖੀ ਸਹੇਲੀ, ਆਖੋ ਧੰਨ ਗੁਰੂ ਰਾਮਦਾਸ। ਗੁਰਸਿੱਖ ਨੂੰ ਕੀ ਕਹਿੰਦੇ ਨੇ? ਗੁਰਮੁਖ ਸਖੀ ਸਹੇਲੀ ਮੇਰੀ, ਮੋਕੋ ਦੇਵੋ ਦਾਨ ਹਰ ਪ੍ਰਾਨ ਦਿਵਾਇਆ। ਹਮ ਹੋਵਹਿ ਲਾਲੇ ਗੋਲੇ ਗੁਰਸਿੱਖਾਂ ਕੇ, ਜਿਨ੍ਹਾਂ ਆਨ ਤਿਨ ਹਰ ਪ੍ਰਭ ਪੁਰਖ ਤੇ ਆਇਆ, ਗੁਜਰੀ ਮਹੱਲਾ ਚੌਥਾ। ਇੱਥੇ ਗੁਰਮੁਖ ਸਖੀ ਸਹੇਲੀ ਆ ਸੇ ਆਪ ਹਰ ਭਾਈਆ, ਤਿਲੰਗ ਮਹੱਲਾ ਚੌਥਾ ਅਸਪਦੀਆ। ਸੁਣ ਸਕੀਏ ਮਿਲੁਦਮ ਕਰੇਸ਼ਾ, ਹੇ ਮੇਰੀ ਸਹੇਲੀ ਹੈ ਇਹ ਗੁਰਮੁਖ ਗੁਰਸਿੱਖ, ਮੇਰੀ ਬੇਨਤੀ ਮੇਰਾ ਵਿਚਾਰ ਸੁਣ। ਵਾਹਿਗੁਰੂ ਦਾ, ਗੁਰੂ ਪਰਮੇਸ਼ਵਰ ਦਾ ਰੁਸਣਾ ਅੱਛਾ ਨਹੀਂ। ਬੁੱਲੇ ਸ਼ਾਹ ਨੇ ਵੀ ਇਸੇ ਤਰ੍ਹਾਂ ਦਾ ਖਿਆਲ ਦਿੱਤਾ ਹੈ, ਇੱਕ ਰਾਂਝਾ ਮੈਨੂੰ ਲੋੜੀ ਦਾ, ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ, ਰੁਸ ਰੁਸ ਜਾਂਦਾ ਮੋੜੀ ਦਾ। ਬੁੱਲੇ ਸ਼ਾਹ ਪਿਆਲਾ ਖੋ, ਉਹਦੇ ਵਰਗਾ ਤਾਂ ਹੈ ਹੀ ਨਹੀਂ ਕੋਈ ਦੂਸਰਾ, ਕਿਉਂਕਿ ਜਿਹੜਾ ਪਤੀ ਵਾਹਿਗੁਰੂ ਦਿੰਦੇ ਨੇ, ਉਸ ਵਰਗਾ ਹੋਰ ਕੋਈ ਦੂਸਰਾ ਹੋ ਸਕਦਾ ਹੈ? ਪਿਆਲਾ ਖੋ, ਉਸ ਵਰਗਾ ਹੋਰ ਕੋਈ ਦੂਸਰਾ ਹੋ ਸਕਦਾ ਹੈ? ਤੇ ਜਿਹੜੀ ਪਤਨੀ ਅਕਾਲ ਪੁਰਖ ਵਾਹਿਗੁਰੂ ਨੇ ਸੰਗਤ ਦੀ ਮੌਜੂਦਗੀ ਵਿੱਚ ਦੇ ਦਿੱਤੀ, ਉਹ ਜੀ ਹੋਰ ਕੋਈ ਦੂਸਰੀ ਹੋ ਸਕਦੀ ਹੈ ਜੋ ਕੁੱਲ ਨੂੰ ਰੋਸ਼ਨ ਕਰੇ, ਕੁਲਾਂ ਨੂੰ ਕਾਇਮ ਕਰ ਦੇਵੇ? ਹਮੇਸ਼ਾ ਨੂੰਹਾਂ ਤੋਂ ਕੁਲਾਂ ਚੱਲਦੀਆਂ ਨੇ, ਨੂੰਹਾਂ ਤੋਂ ਘਰ ਰੋਸ਼ਨ ਹੁੰਦੇ ਨੇ, ਧੀਆਂ ਤੇ ਚਲੀਆਂ ਪਰਦੇਸਣਾਂ ਹੁੰਦੀਆਂ ਨੇ, ਉਹਨਾਂ ਨੇ ਚਲੇ ਜਾਣਾ ਹੁੰਦਾ। ਪਿਆਲਾ ਖੋ, ਮਾਤਾਵਾਂ ਵੀ ਬੈਠੀਆਂ ਨੇ, ਕਹਿ ਤੇ ਜ਼ਰੂਰ ਦੇਣਗੀਆਂ ਜੀ ਸਾਡੀ ਤਾਂ ਬਸ ਇਹ ਧੀ ਹੈ, ਪਰ ਵਰਤਾਓ ਧੀ ਵਾਲਾ ਨਹੀਂ। ਜਿੱਦਣ ਸਾਡੇ ਸਮਾਜ ਵਿੱਚ ਨੂੰਹਾਂ ਨੂੰ ਸਹੀ ਅਰਥਾਂ ਵਿੱਚ ਧੀਆਂ ਸਮਝ ਲਿਆ ਜਾਵੇਗਾ, ਆ ਘਰਾਂ ਘਰਾਂ ਦਾ ਉਜਾੜਾ ਨਹੀਂ ਹੋਵੇਗਾ। ਔਰ ਜਿੱਦਣ ਨੂੰਹਾਂ ਸੱਸਾਂ ਨੂੰ ਸਹੀ ਅਰਥਾਂ ਵਿੱਚ ਮਾਂ ਸਮਝ ਲੈਣਗੀਆਂ, ਆ ਧਰਤੀ ਦਾ ਤੇ ਘਰਾਂ ਦਾ ਵਾਤਾਵਰਨ ਹੋਰ ਹੋ ਜਾਵੇਗਾ। ਪਿਆਲਾ ਖੋ, ਕਹਿੰਦੇ ਨੇ ਇੱਕ ਰਾਂਝਾ ਮੈਨੂੰ ਲੋੜੀ ਦਾ, ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ, ਰੁਸ ਰੁਸ ਜਾਂਦਾ ਮੋੜੀ ਦਾ। ਉਹ ਤਾਂ ਰੁਸਦਾ ਹੈ ਪਰ ਮੈਂ ਮੋੜਦੀ ਹਾਂ, ਕਿਉਂਕਿ तेरे जिहां मैनू होर न कोई, मैं लख जेहियां तैनू हो। हजरत सुल्तान बाहू, ऐ खुदावंद करीम, मेरे वर्गे मंगते, मेरे वर्गे दरवेश तेरे कूचे दे सामने लखां खलोते हुए तेरे दर तो मंगते ने, पर मेरे वास्ते ते तेरे जैसा होर कोई है ही नहीं। कहे रविदास अकथ कथा, बहु काय करी जै, जैसा तू तैसा तो ही क्या उपमा दी जै। बिलावल रविदास जी, वाहिगुरु तेरे जैसा होर वाहिगुरु हो सकता है? इसलिए हे सखीए मेरीए सहेलीए जिज्ञासु जन गुरमुख जन, मेरी बेनती विचार सुन, रुस गए ने गुरु परमेश्वर थे कोई गल नहीं। मानन मान त्यागी है हर चरणी लागो राम, छोड़ सियान पुचातरी दुर्मत बुद्ध त्यागो राम, नानक पौसर नाई राम राए फिर हुए सुहागो राम। बिलावल चंद महला पंजवा मंगल। उस पार ब्रह्म परमेश्वर नाल तेरा सुहागा चल हो जाएगा, उस शव दे नाल तू खुद भी अटल हो जावेगी। इस वास्ते मनाए लहे हर कंत है, हरी कंत नू हरी पति नू हरी मालक नू मना लै, जिवें भी मनाया जांदा है मना लै जी।
मान त्याग कर भक्त ठहोरी,
बस कोई चीज है मान ही तो टिकन नहीं देंदा, मान ही ते परिवारक जीवन विच इकट्ठिया रहन नहीं देंदा, दोनों अपने अपने पासे खिचदे ने, क्योंकि तुहाडा सभना दा पंजाब नाल संबंध है और खेती नाल ज्यादा तुल के, जे एक बैल एक पासे खिचे दूजा दूसरे पासे खिचे वो सब कुछ टुट जाएगा, धरती वाही नहीं जानी, कुछ बीजा नहीं जाना। पति पत्नी अपनी होमे विच अपने अपने पासे खिचन गल किथे बनेगी। इसे तरह मान जदों तक है उदों तक वाहिगुरु नूं भी मनाया नहीं जाएगा। मान त्याग पहला गुण, परमार्थ विच अपना मान त्याग दियो, अपनी होमे का त्याग कर दियो, मान का त्याग कर दियो। हां असी आम उमन उपदेशक लोग दूसरिया नूं ते कहंदे ने भई मान ना करो, हौमे ना करो, अहंकार ना करो, पर अपने विच वड्डी हौमे हुंदी भी मैं सब तो वड्डा कथाकार हां, मैं एक नंबर दा कथाकार हां, मैं एक नंबर दा रागी हां, बाकी तां सब एवें कैवें। प्यार लखो प्रोफेसर दर्शन सिंह जी जिस वेले दिल्ली विच आए ते एक कीर्तनीय ने जिन्हां नूं वह अमूमन हर महीने घर बुला के कीर्तन करवाते सन, पुछण लगे तुसी बड़ा टाइम हो गया मिले नहीं, यानी सानू बुलाया नहीं। वह खुद भी बहुत मिठा कीर्तन करते सन। कहन लगे असल गल विच यह है कि वह उदों तक, क्योंकि अगे जिहड़ियां पिंडां दे विच जां शहरां दे विच वह ठंडा पानी मिलता सी उहनूं पंजाब दे लोग बत्ते कहिंदे सन, फिर सोडा वाटर कहन लग पे। कहन लगे जदों के कोका कोला मार्केट आविच आ जावे फिर उन्होंने कोई नहीं पुछदा, उन्होंने कोई नहीं पुछदा। कहन लगे बस इसे तरह से हुण उन्हां दा कीर्तन सुनन जांदे हां। ये भी सानू भुलेखा हुंदा है, गुरबाणी की कथा तां सरवण करनी है, गुरबाणी का कीर्तन सरवण करना है, ना कि कथा वालियां ते कीर्तन वालियां दा मुंह देखना है। प्यार लखो बेनती कर रहा, साडा संबंध शब्द नाल है, सिखी नूं सतगुरु ने शब्द नाल जोड़िया है, व्यक्तियां नाल नहीं जोड़िया। ये गुरु दा दर कर है, कोई आवे जिन्ना जिन्ना किसे नूं सतगुरु बख्शिश करदे ने उतना उतना उहदी कथनी विच रस हुंदा है। पर जे असीं यही सोचिए इहदा सुनना है ते इहदा नहीं सुनना, पंथ रतन संत ज्ञानी गुरबचन सिंह जी खालसा एक मिसाल दया करते सन कि मंदिर दे विच ਭਗਵਾਨ ਰਾਮ ਚੰਦਰ ਜੀ ਦੀ ਮੂਰਤੀ ਸੀ ਤੇ ਨਾਲ ਕ੍ਰਿਸ਼ਨ ਜੀ ਦੇ ਵੀ। ਇੱਕ ਪੁਜਾਰੀ ਆਇਆ, ਉਹਨੇ ਭਗਵਾਨ ਰਾਮ ਚੰਦਰ ਜੀ ਦੀ ਮੂਰਤੀ ਦੇ ਸਾਹਮਣੇ ਧੂਪ ਤੁਖਾਣ ਤੋਂ ਪਹਿਲਾਂ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਦੀਆਂ ਜਿਹੜੀਆਂ ਨਾਸਾਂ ਬਣਾਈਆਂ ਸਨ ਨਾ ਤਰਾਸ਼ ਕੇ, ਨੱਕ ਲੰਬਾ ਜਿਹਾ ਬਣਾਇਆ ਹੋਇਆ ਸੀ, ਉਹਦੇ ਵਿੱਚ ਰੂੰ ਦੇ ਦਿੱਤਾ, ਕੰਨਾਂ ਵਿੱਚ ਵੀ ਰੂੰ ਪਾ ਦਿੱਤਾ। ਮਤਲਬ ਕਿ ਮੈਂ ਜਿਹੜੀ ਧੂਪ ਧੁਕਾਉਣੀ ਉਹ ਸਿਰਫ ਰਾਮ ਜੀ ਹੀ ਲੈ ਸਕਦੇ ਨੇ, ਕ੍ਰਿਸ਼ਨ ਜੀ ਨੂੰ ਨਹੀਂ। ਉਹ ਧੂਪ ਦੁਖਾ ਕੇ ਚਲਾ ਗਿਆ। ਬਾਅਦ ਵਿੱਚ ਕ੍ਰਿਸ਼ਨ ਜੀ ਦਾ ਪੁਜਾਰੀ ਆ ਗਿਆ, ਉਹਨੇ ਉਹ ਤਰੀਕਾ ਕੀਤਾ, ਭਗਵਾਨ ਰਾਮ ਜੀ ਦੀਆਂ ਨਾਸਾਂ ਵਿੱਚ ਧੂੰਆਂ ਦੇ ਦਿੱਤਾ, ਉਹ ਰੂੰ ਦੇ ਦਿੱਤਾ, ਕੰਨਾਂ ਵਿੱਚ ਰੂੰ ਦੇ ਦਿੱਤਾ, ਭਗਵਾਨ ਕ੍ਰਿਸ਼ਨ ਜੀ ਦੇ ਸਾਹਮਣੇ ਧੂਪ ਧੁਕਾ ਦਿੱਤੀ। ਇਹ ਚੀਜ਼ ਨਹੀਂ, ਗੁਰੂ ਘਰ ਵਿੱਚ ਸ਼ਬਦ ਦਾ ਸੰਬੰਧ ਹੈ, ਪਿਆਲਾ ਖੋ ਕੋਈ ਗੰਦ ਹੈ, ਅਸੀਂ ਸਰਵਨ ਕਰਨਾ ਹੈ। ਕੋਈ ਕਥਾ ਵਿਚਾਰ ਕਰਦਾ ਹੈ, ਅਸਾਂ ਸਰਵਨ ਕਰਨੀ ਹੈ। ਆਮੂਮਨ ਕਥਾ ਕਰਨ ਵਾਲਿਆਂ ਨੂੰ, ਕੀਰਤਨ ਕਰਨ ਵਾਲਿਆਂ ਨੂੰ ਖੁਸ਼ਫਹਿਮੀ ਜੀ ਹੋ ਜਾਂਦੀ ਹੈ ਵੀ ਅਸੀਂ ਸਭ ਤੋਂ ਵੱਡੇ ਕਥਾਕਾਰ ਹਾਂ, ਸਾਨੂੰ ਸਭ ਤੋਂ ਜ਼ਿਆਦਾ ਲੋਕ ਸੁਣਦੇ ਨੇ। ਦੇਖੀਏ ਓਨੇ ਲੋਕ ਨੇ ਕਿ ਘੱਟ ਗਏ ਨੇ, ਪਿਆਲਾ ਖੋ ਤਾਂ ਬੇਨਤੀ ਕਰ ਰਹੇ ਸਾਂ। ਮਾਨ, ਪਹਿਲਾਂ ਮਾਨ ਦਾ ਤਿਆਗ ਕਰਨਾ ਹੈ। ਇਹ ਦਾਤਾਂ ਹਨ ਤੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਤੇਰੀ ਸੁੰਦਰਤਾ ਤੇ ਨਹੀਂ, ਤੇਰੀ ਭਗਤੀ ਤੇ ਆਸ਼ਿਕ ਹੋ ਜਾਵੇ, ਮੋਹਿਤ ਹੋ ਜਾਵੇ ਜੀ।
ਸਾਧੂ ਮੰਤੇ,
ਅੱਜ ਕਿੰਨੀ ਵਾਰੀ ਸਮਝਾਇਆ ਸੀ ਤੇ ਅੱਜ ਮੈਨੂੰ ਸਾਰੇ ਉਲਾ, ਤੁਹਾਨੂੰ ਤੇ ਕਿਸੇ ਨੇ ਉਲਾਂਭਾ ਨਹੀਂ ਦੇਣਾ, ਪਿਆਲਾ ਖੋ ਅੱਜ ਸਾਰੇ ਮੈਨੂੰ ਉਲਾਂਭਾ ਦਿੰਦੇ ਸਨ। ਬੇਨਤੀ ਮੋਹ ਹੈ ਸਾਧੂ ਮੰਤੈ, ਸਾਧੂਆਂ ਦੇ ਮੰਤੈ ਮੰਤਰ ਦੁਆਰਾ, ਸਾਧੂਆਂ ਦੇ ਢੰਗ ਦੁਆਰਾ, ਸਾਧੂਆਂ ਦੇ ਮੰਤਰ ਉਪਦੇਸ਼ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਮੋਹਿਤ ਕਰ। ਉਹਨਾਂ ਦਾ ਮੰਤਰ ਕੀ ਹੈ? ਨਿਵਣ ਸੋ ਅੱਖਰ ਖਮਣ ਗੁਣ ਜੇ ਬਾਮਣਿਆ ਮੰਤਰ, ਇਤਰੇ ਪੈਣੇ ਵੇਸ ਕਰ ਤਾਂ ਵਸ ਆਵੀ ਕੰਤ। ਸਲੋਕ ਸੇਖ ਫਰੀਦ ਕੇ ਮੋਹ ਹੈ ਸਾਧੂ ਮੰਤੈ, ਸਾਧੂਆਂ ਦੇ ਮੰਤਰ ਨਾਲ, ਸਾਧੂਆਂ ਦੇ ਉਪਦੇਸ਼ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਮੋਹਿਤ ਕਰੋ। ਕਿਉਂਕਿ ਜਦੋਂ ਅਸੀਂ ਕਿਸੇ ਵੀ ਬਾਗ ਵਿੱਚ, ਗਾਰਡਨ ਵਿੱਚ ਜਾਂਦੇ ਹਾਂ, ਸੁੰਦਰ ਖਿਲੇ ਹੋਏ ਫੁੱਲ ਦੇਖ ਕੇ ਫੁੱਲਾਂ ਤੇ ਮਨ ਤੇ ਅੱਖਾਂ ਮੋਹਿਤ ਹੋ ਜਾਂਦੀਆਂ ਨੇ। ਆ ਕੁਝ ਦਿਨ ਪਹਿਲਾਂ ਇੱਥੇ ਜੋ ਕਾਫੀ ਵੱਡਾ ਗਾਰਡਨ ਹੈ, ਗੁਰੂ ਪਿਆਰੇ ਗਿਆਨੀ ਲਾਲ ਸਿੰਘ ਜੀ ਨਾਲ ਗਏ ਇੱਕ ਥਾਂ ਤੇ, ਬੜੇ ਸੁੰਦਰ ਫੁੱਲ ਖਿਲੇ ਹੋਏ, ਉੱਥੇ ਰੁਕ ਗਏ ਵੀ 2 ਮਿੰਟ ਰੁਕ ਜਾਈਏ। ਇਉਂ ਜਦੋਂ ਅਸੀਂ ਕਿਸੇ ਮਾਂ ਤੇ ਸੁੰਦਰ ਬੇਟੇ ਨੂੰ ਦੇਖਦੇ ਹਾਂ ਜਿਸ ਨੂੰ ਕੁਦਰਤ ਨੇ ਬਾਹਰਲੀ ਸੁੰਦਰਤਾ ਦੇ ਨਾਲ ਨਾਲ ਮਨ ਦੀ ਸੁੰਦਰਤਾ ਵੀ ਦਿੱਤੀ ਏ, ਵਿਦਿਆ ਦਿੱਤੀ ਏ, ਹਲੇਮੀ ਦਿੱਤੀ ਏ, ਗੁਣ ਦਿੱਤੇ ਨੇ, ਉਦੋਂ ਵੀ ਇੱਕ ਵਾਰੀ ਮਨ ਕਹਿ ਉੱਠਦਾ ਹੈ ਸ਼ਾਬਾਸ਼ ਤੇਰੇ ਮਾਤਾ ਪਿਤਾ ਨੂੰ ਜਿਸ ਨੇ ਤੈਨੂੰ ਇਤਨੇ ਸੁੰਦਰ ਗੁਣਾਂ ਦੇ ਨਾਲ ਭਰਪੂਰ ਕਰ ਦਿੱਤਾ ਹੈ। ਕੋਈ ਨੇਕ ਬੱਚੀ, ਅੱਛੀ ਬੱਚੀ ਦੇਖੀਏ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਨਿਤਨੇਮ, ਗੁਰੂ ਦੇ ਦਰ ਘਰ ਦੀ ਸੇਵਾ ਕਰਨ ਵਾਲੀ, ਫਿਰ ਵੀ ਮਨ ਕਹਿ ਉੱਠਦਾ ਹੈ ਸਦਕੇ ਤੇਰੇ ਮਾਤਾ ਪਿਤਾ ਤੋਂ ਜਿਸ ਨੇ ਤੈਨੂੰ ਇਹ ਲਾਗ ਤੇ ਜਾਗ ਲਗਾ ਦਿੱਤੀ ਹੈ। ਠੀਕ ਇਸੇ ਤਰ੍ਹਾਂ ਮੋਹੇ ਸਾਧੂ ਮੰਤੈ, ਸਾਧੂਆਂ ਦੇ ਮੰਤਰ ਉਪਦੇਸ਼ ਸਾਧ ਹੈ, ਮੰਤਰ ਮੋਰ ਲੋ ਮਨੁਆ ਤਾਂ ਤੇ ਗਤ ਹੋਏ ਤ੍ਰੈ ਗੁਨੀਆ, ਕਾਨੜਾ ਮਹੱਲਾ ਪੰਜਵਾਂ। ਸਾਧ ਹੈ ਮੰਤਰ ਮੋਰ ਲੋ ਮਨੁਆ, ਮੈਂ ਸਾਧੂਆਂ ਦੇ ਮੰਤਰ ਦੁਆਰਾ ਇਸ ਮਨ ਰੂਪ ਸਰਪ ਨੂੰ ਮੋੜਿਆ ਡੰਗਣ ਤੋਂ, ਇਹਦੀ ਜ਼ਹਿਰ ਉਤਾਰ ਦਿੱਤੀ। ਅਕਾਲ ਪੁਰਖ ਵਾਹਿਗੁਰੂ ਨੂੰ ਸਾਧੂਆਂ ਦੇ ਮੰਤੈ ਮੰਤਰ ਯਾਨੀ ਉਪਦੇਸ਼ ਦੁਆਰਾ ਮੋਹਿਤ ਕਰਨਾ ਹੈ। ਜਦੋਂ ਸਾਡੇ ਅੰਦਰ ਗੁਣ ਆਣਗੇ, ਸੇਵਾ ਤੇ ਸਿਮਰ ਨਾਵੇਗਾ ਅਕਾਲ ਪੁਰਖ ਵਾਹਿਗੁਰੂ, ਫਿਰ ਨਾਨਕ ਵੇਖੈ ਨਦਰ ਕਰ ਚੜੈ ਚਵਗਣ ਵਨ। ਸੋਰਠ ਮਹੱਲਾ ਪਹਿਲਾ। ਹਾਂਜੀ,
ਸਖੀ ਵਸ ਆਇਆ ਫਿਰ ਛੋੜ ਨਾ ਜਾਈ।
ਹਾਂ, ਫਿਰ ਇੱਕ ਐ ਮੇਰੀ ਸਖੀਏ, ਐ ਗੁਰਮੁਖ ਗੁਰਸਿੱਖ ਪਿਆਰਿਓ, ਉਸ ਵਾਹਿਗੁਰੂ ਦਾ ਇੱਕ ਨਿਯਮ ਹੈ। ਉਹ ਐਸਾ ਨਹੀਂ ਵੀ ਇੱਕ ਮਿੰਟ ਵਿੱਚ ਬਾਂਹ ਪਕੜ ਲਓ ਤੇ ਦੂਸਰੇ ਸੈਕਿੰਡ ਵਿੱਚ ਛੱਡ ਦਿਓ, ਜਿਵੇਂ ਇਹਨਾਂ ਮੁਲਕਾਂ ਵਿੱਚ ਆਮ ਹੁੰਦਾ ਹੈ, ਔਰ ਸਾਡੇ ਬੱਚੇ ਵੀ ਇਹਨਾਂ ਦੀਆਂ ਨਕਲਾਂ ਕਰ ਰਹੇ ਨੇ। ਬੇਨਤੀ ਕਰ ਰਹੇ ਸਾਂ, ਨਹੀਂ ਸਖੀ ਵਸ ਆਇਆ फिर छोड़ न जाई। हे सखिए हे गुरमुखो गुरसिखो, जे किते ओ अकाल पुरख वाहिगुरु असाडे तुहाडे वस आ गया फिर उन्हें छड़ के जाना ही नहीं। तुसी बां छुड़ाओगे तो वह छड़ेगा ही नहीं। उनते शाह सहन ने आख्या सी, खुदा ने मेरी जदों बांह पकड़ी मैं किवें आखा कि वह छड़ देवे। प्याला खोस परिवारक जीवन विच भी है, सज्जन दे हथ बह साडी कीकण आखा छड़ वे अड़िया। शाह हुसैन प्याला खोस। गुरु अमरदास जी तो वरस आया होया, कामल फकीर दरवेश कह रहा है जदों सज्जन दे हाथ मेरी बांह होवे मैं किवें आखा कि बांह छड़ दे। आख्या ही नहीं जा सकता। इसलिए ते जोध कीता सी, रियाज कीता सी, बंदगी कीती सी कि खुदाया कदे मेरी भी बांह दस्तगीर वांग पकड़ सकदा है। प्याला खोस। हुण जे उन्हें पकड़ लीती है ते उहदे तो बांह छुड़ाइए किस तरह, क्योंकि बांह पकड़न तो बाद फिर वो मालक अपने गले नाल अपनी छाती नाल लगा के अपने नाल अभेद कर लेंदा है। सखी वस आया फिर छोड़ न जाई। ऐ सखिए ऐ गुरमुख गुरसिख सहेली, जे किते वो साडे वस आ गया, वस हो गया, उन्हूं वस कर लीता फिर वो सानू छड़ के किते जावेगा नहीं। जी
ए रीत भली भगवंत,
भगवंत पार ब्रह्म परमेश्वर दी ए रीति मर्यादा बहुत ही भली चंगी रीति है ओदी, कि जदों एक बारी अवस आ जांदा फिर वो छड़ के नहीं जांदा। जी
नानक जरा मरन पै नरक निवारे।
हजूर गुरु अर्जुन देव जी फरमांदे ने, ओ अकाल पुरख वाहिगुरु, जरा बुढ़ेपा मरन मौत, बुढ़ेपे का डर, मौत का भय, नरकां का भय, हर प्रकार का डर निवृत कर देंदा है। ओह बची हुंदी है वेले कवेले इकल्या जान तो कतरांदी है, पर जदों उहदा शहो नाल हुंदा विआह तो बाद रस्ते ओह हुंदे ने, ओ मस्ती नाल अपने पति दे नाल कदम रख के जांदी है, क्योंकि उन्हूं पता हुंदा मेरा शहो मेरी लज ते पत्ता रखवाला मेरे नाल है। हुण मैनू इन्हां राहां तों कादा डर, हुण मैनू कादा खौफ, कादा भय। ठीक नरकां दा डर उदों तक जदों तक असीं वाहिगुरू दे नहीं होए, बुढ़ेपे दा डर उदों तक जदों तक असीं उस अकाल पुरख वाहिगुरू नूं अपना तन मन नहीं अर्पण किया, मौता उदों तक पाओ जदों तक असीं उहदे नहीं होए। हुण तां नानक जरा मरण पै नरक निवार है, वह अकाल पुरख वाहिगुरु बुढ़ेपे मौत हर प्रकार का भय नरकां का भय डर इन्हां सारिया भयां डरां दुखां नूं वह निवृत करन वाला है, निवृत कर देंदा है।
कनीत करे तिस जनते,
ते जेड़ा भी जनता जीव उस अकाल पुरख वाहिगुरु नूं मना लैंदा है उन्हूं अपनी गलवकड़ी विच लै के अपनी छोह दे के पुनीत पवित्र कर देंदा है। जनता जीव तिस जीव नूं अपनी गलवकड़ी विच लै के अपनी छोह बख्श के, जिवें गुरु अंगद देव जी नूं गले नाल लगा के अंगद बना दिता, लहणे तो अंगद कर दिता, इवें तिस जनता जीव नूं ओ अकाल पुरख वाहिगुरु पुनीत कर देंदा है, पवित्र कर देंदा है। जिवें गुरु हरकृष्ण साहिब जी महाराज ने दिल्ली नूं पवित्र कर दिता, आओ क्योंकि उन्हां दा गुरपुरब मना रहे हां, बाकी दा जो समां बचिया है उहदे विच आपां गुरु श्री गुरु हरकृष्ण साहिब जी दे जीवन नूं विचारांगे। सारिआं ने वारी वारी पढ़ना, पहलां दास पढ़नगे फिर सिंह और फिर मातावां। प्याला खो श्री, हां सारिआं ने पढ़ना,
श्री हर कृष्ण त्याइए, श्री हर कृष्ण त्याइए, जिस डिठे सब दुख जाए, जिस डिठे सब दुख जाए,
तुसी अंदाजा लाओ। پڑھے لکھے ہو، اس دیش وچ رہندے ہو جس وچ دنیا دے دھرماں دی ریسرچ کیتی جاندی ہے، دنیا بھر دی قوماں دی تھیوری وچار تارا دی ریسرچ کیتی جاندی ہے، تے جس وچ ہمیشہ ایک ورگ ایسے لوگاں دا رہندا ہے کہ ہر قوم ہر دیش دے لوگاں دی بنیادی وچار تارا نو سمجھ کے انہاں نو کمزور کیویں کیتا جا سکدا ہے، انہاں تے حکومتاں کیویں کیتیاں جا سکدیاں ہیں۔ پیالہ کھول، دنیا دے اتہاس وچ ایسا کوئی نہ پیغمبر ملدا ہے نہ اوتار ملدا ہے، کوئی شخصیت نہیں ملدی جس نو پانچ سال تے پانچ مہینے دی عمر وچ گرو دی پدوی پراپت ہوئی ہوتے، اور جس نے بکھم سمے وچ سکھی دی پنتھ دی اگواہی کیتی ہوئی ہوئے، کیونکہ جس ویلے حکومتاں اتھل پتھل ہندیاں نے اس وقت زیادہ قتل و غارت ہندی ہے، زیادہ خون خرابہ ہندا ہے، زیادہ بغاوتاں اٹھتیاں نے، زیادہ ورودھ ہندے، اورنگ زیب ادوں اپنا راج اپنا تیج ستھاپن کرن لئی کتے بھراواں نوں قتل کردا سی کتے باپ نوں قید کر رہا سی، پیالہ کھول، کتے صوفیاں دی بغاوت نوں دباندا سی تے کتے پروارک ورودھ نوں دباندا سی، اپنے ہی پروار دے خون دے نال وہ اپنے ہاتھ رنگ رہا سی، کتے مندر ٹاہے جاندے سن، کتے مسجداں تعمیر اساریاں جاندیاں سن، کتے صوفی قتل کیتے جاندے جیوں دے اگ جیج اگ وچ جلائے جاندے سن، تے کتے وہ جیوں دے لوگاں نوں جمنا ندی وچ بیڑی وچ بیٹھا کے جیوں دیاں نوں ڈوب دے کے ختم کر دیندے سی۔ اس وقت گرو ہر کرشن صاحب جی نوں کرتا گرو ہر رائے صاحب جی نے گریائی گدی دی ذمہ داری سونپی، اس وقت انہاں دی سنسار کمر پانچ سال تے صرف پانچ مہینے، پیالہ کھول، پر اے گریائی گدی دین تو پہلا ایک عجیب گھٹنا واپری سی، وہ گھٹنا آپ دے نال سانجی کرنی چاہاں گا۔ سکھی دور دور تک مولی پرفلت ہوئی، گرسکھی وہ چندن دا بوٹا ہے جو صرف نزدیک نیڑے نیڑے تک ہی نہیں، دیشاں پردیشاں دور دور تک اپنی مہک نال ساری کائنات برہمنڈ تے منکتاں نوں مہکان والا ہے۔ کابل تو سنگتاں آئیاں، کیرت پور وچ کتنے مہینے رہ کے واپس جان لگیاں، گرو تے سکھ دا بھی عجیب پیار ہوندا ہے، جو مچھلی بن پانی ہے کیوں جیون پاوے، بود بھی ہونا چاتر کو کیوں کار ترپتاوے، ناد کرنگ کے بے دیا سنمکھ اٹھتاوے، پور لوبی کسم باس کا مل آپ بنداوے، تو سنتنا ہر پریت ہے دیکھ درشا گاوے۔ جیت سری کی وار محلہ پن، حضور فرماندے نے واہگرو دے پیاریاں دا وی انہاں نالوں وی گرو نال پرمیشور نال واہگرو دے دیدار نال زیادہ پیار ہے، پر آخر کارتاں واپس جانا سی، کیونکہ سکھ ترم ویلڈاں دا ترم نہیں ہے، پیالہ کھول، اے کرتیاں دا ترم ہے، کرت کمائی کرن والیاں دا ترم ہے، روز کما کے کھان والیاں دا ترم ہے، پر حضور دے پاسوں واپس جان دی آگیا لین تو پہلا ایک سکھ نے حضور دے کمرے میں جا کے عرض کر دیتی، سچے پاتشاہ میں کابل تو آیا ہاں، ہن واپس جانا ہے، پھر کی پتا ہے دوبارہ آ سکاں کہ نہ آ سکاں، ہن تے ٹرینا تے ہوائی جہاز نے دنیا بڑی نیڑے کر دیتی ہے، پھر آواں کہ نہ آواں، پھر پتہ نہیں موقع ملے کہ نہ بھی موقع ملے۔ حضور نے فرمایا کی چاہنا ہے سکھا جی، بس یہ ہوئی چاہنا ہے ਇਨਾ ਕੁ ਤੇ ਜਿਤਲਾ ਦਿਓ, ਇਤਨਾ ਤੇ ਜਣਾ ਦਿਓ ਕਿ ਆਪ ਤੋਂ ਬਾਅਦ ਅੱਠਵਾਂ ਗੁਰੂ ਕਿਹੜਾ ਹੋਵੇਗਾ, ਤਾਂ ਜੋ ਮੈਂ ਹੁਣੇ ਹੀ ਮੱਥਾ ਟੇਕ ਜਾਵਾਂ, ਪਿਆਲਾ ਖੋਲ ਹੁਣੇ ਹੀ ਮੱਥਾ ਟੇਕ ਜਾਵਾਂ, ਸਿਰ ਚੁਕਾ ਜਾਵਾਂ, ਮੈਨੂੰ ਵੀ ਮਾਣ ਹੋਵੇ ਮੈਂ ਸੱਤਵੇਂ ਤੇ ਅੱਠਵੇਂ ਗੁਰੂ ਦੇ ਦਰਸ਼ਨ ਕਰ ਲਿੱਤੇ ਨੇ। ਹਜ਼ੂਰ, ਪ੍ਰਦੇਸ਼ਾਂ ਦੇ ਮਾਮਲੇ ਨੇ, ਕਿਤਨਾ ਦੂਰ ਹੈ ਕਾਬਿਲ, ਪੈਦਲ ਰਸਤੇ, ਮੁਸ਼ਕਲਾਤਾਂ, ਫਿਰ ਕਾਰੋਬਾਰ ਵਿਵਹਾਰ ਵੀ ਤਾਂ ਹਨ, ਆਉਣ ਹੋਵੇ ਕਿ ਨਾ ਹੋਵੇ, ਹੁਣੇ ਹੀ ਜਿਤਲਾ ਦਿਓ, ਹੁਣੇ ਹੀ ਦਰਸ਼ਨ ਕਰਵਾ ਦਿਓ। ਗੁਰੂ ਹਰ ਰਾਏ ਸਾਹਿਬ ਜੀ ਨੇ ਸਿੱਖ ਨੂੰ ਸਮਝਾਇਆ, ਭਾਈ ਇਹ ਰਾਜ ਰਹੇ ਤਾਂ ਰਾਜ ਅੱਛਾ ਹੈ, ਪਿਆਲਾ ਖੋਲ ਮੁੱਠ ਬੰਦ ਰਹੇ ਜਿਸ ਕੌਮ ਦੀ ਤਾਕਤ ਹੁੰਦੀ ਏ, ਮੁੱਠ ਖੁੱਲ ਜਾਵੇ ਮੁਸ਼ਕਲਾਂ ਤਾਂ ਆਉਂਦੀਆਂ ਨੇ, ਕਠਿਨਾਈਆਂ ਹੁੰਦੀਆਂ ਹਨ, ਪਿਆਲਾ ਖੋਲ। ਪਰ ਸਾਡੇ ਤਾਂ ਅਜੇ ਵੀ ਇਕੱਠੇ ਨਹੀਂ ਹੁੰਦੇ, ਪਤਾ ਨਹੀਂ ਅਜੇ ਹੋਰ ਕੌਮ ਨਾਲ ਕੀ ਕਰਵਾਉਣਾ ਚਾਹੁੰਦੇ ਨੇ, ਅਜੇ ਵੀ ਆਪਣੀ ਵੱਖਰੀ ਵੱਖਰੀ ਉਹਨਾਂ ਦੀ ਆਵਾਜ਼ ਤੇ ਵੱਖਰੇ ਵੱਖਰੇ ਉਹਨਾਂ ਦੇ ਖਿਆਲ ਨੇ। ਬੇਨਤੀ ਕਰ ਰਹੇ ਸਾਂ, ਵਿਚਾਰ ਕਰ ਰਹੇ ਸਾਂ, ਹਜ਼ੂਰ ਕਹਿਣ ਲੱਗੇ ਮੁੱਠ ਨਾ ਖੋਲਣ ਦੀ ਕੋਸ਼ਿਸ਼ ਕਰ, ਦੇਖ ਪ੍ਰਿਥੀ ਚੰਦ ਨੇ ਕੀ ਕੁਝ ਕੀਤਾ ਸੀ, ਧੀਰ ਮਲ ਨੇ ਕੀ ਕੁਝ ਕੀਤਾ, ਅਜੇ ਵਕਤ ਨਹੀਂ ਆਇਆ। ਹਜ਼ੂਰ ਠੀਕ ਹੈ, ਆਪ ਦੀ ਰਜ਼ਾ ਵਿੱਚ ਦਖਲ ਦੇਣਾ ਚਾਹੁੰਦਾ ਹਾਂ, ਪਰ ਆਪਣੀ ਮਰਜ਼ੀ ਨਾਲ ਇਹ ਰਾਜ ਰਾਜ ਰਹੇਗਾ, ਮੈਂ ਕਿਸੇ ਨੂੰ ਜਿਤਲਾਵਾਂਗਾ ਨਹੀਂ, ਨਾਲੇ ਮੈਂ ਇੱਥੇ ਵੀ ਤਾਂ ਨਹੀਂ ਨਾ ਰਹਿਣਾ, ਇੱਥੇ ਰਹਿੰਦਿਆਂ ਤੇ ਭਲਾ ਚਲੋ ਕਿਸੇ ਸਿੱਖ ਨਾਲ ਕਿਤੇ ਗੱਲ ਹੋ ਹੀ ਜਾਵੇ, ਵੀ ਗੁਰੂ ਛੋਟੇ ਗੁਰੂ ਪੁੱਤਰ ਨੂੰ ਗੱਦੀ ਦੇਣਗੇ ਜਾਂ ਵੱਡੇ ਨੂੰ ਦੇਣਗੇ, ਮੈਂ ਤੇ ਪਰਦੇਸੀ ਹਾਂ, ਪਰਦੇਸ ਚਲੇ ਜਾਣਾ। ਕਰਤਾ ਗੁਰੂ ਹਰ ਰਾਏ ਸਾਹਿਬ ਸਮਝਦੇ ਸਨ ਸਿੱਖ ਦਾ ਸਿਦਕ, ਸਿੱਖ ਦਾ ਪਿਆਰ, ਸਿੱਖ ਦੀ ਸ਼ਰਧਾ, ਸਿੱਖ ਦੀ ਭਾਵਨਾ। ਆਪ ਨੇ ਫਰਮਾਇਆ ਅੱਛਾ ਜਾ, ਦੋ ਸੂਈਆਂ ਲਿਆ, ਕੱਪੜੇ ਸੀਣ ਵਾਲੀਆਂ ਦੋ ਸੂਈਆਂ ਚੁੱਕ ਲਿਆ, ਸਿੱਖ ਗਿਆ ਦੋ ਸੂਈਆਂ ਲੈ ਆਇਆ, ਹਜ਼ੂਰ ਦੇ ਅੱਗੇ ਰੱਖ ਕੇ ਮੱਥਾ ਟੇਕਿਆ, ਹਜ਼ੂਰ ਨੇ ਉਹ ਦੋ ਸੂਈਆਂ ਉਠਾਈਆਂ ਤੇ ਸਿੱਖ ਨੂੰ ਪਕੜਾਉਂਦਿਆਂ ਹੋਇਆਂ ਗੁਰੂ ਹਰ ਰਾਏ ਸਾਹਿਬ ਜੀ ਨੇ ਫਰਮਾਇਆ ਜਾ ਪਿਆਰਿਆ। ਦੋਨਾਂ ਸਾਹਿਬਜ਼ਾਦੇ ਆਪਣੇ ਆਪਣੇ ਕਮਰਿਆਂ ਵਿੱਚ ਗੁਰਬਾਣੀ ਦਾ ਪਾਠ ਕਰ ਰਹੇ ਨੇ ਤੇ ਇੱਕ ਇੱਕ ਸੂਹੀ ਜਿੱਥੇ ਉਹ ਪੋਥੀ ਤੇ ਪਾਠ ਕਰਦੇ ਨੇ ਪੋਥੀ ਦੇ ਪਾਵੇ ਵਿੱਚ ਚੋਭ ਦੇਵੀਂ ਖਬੋ ਦੇਵੀਂ, ਜਿਸ ਦੇ ਪਾਵੇ ਵਿੱਚ ਸੂਈ ਨਹੀਂ ਖੁੱਬੇਗੀ ਸਮਝ ਲਵੀਂ ਕਿ ਉਹ ਗੁਰੂ ਨਹੀਂ ਹੋ ਸਕਦਾ, ਪਰ ਜਿਸ ਦੇ ਪਾਵੇ ਵਿੱਚ ਸੂਈ ਖੁੱਬ ਜਾਵੇਗੀ ਉੱਥੇ ਮੱਥਾ ਟੇਕ ਦੇਵੀਂ ਤੇ ਸਮਝ ਲਵੀਂ ਮੇਰਾ ਅੱਠਵਾਂ ਰੂਪ ਉਹ ਹੋਵੇਗਾ। ਸਿੱਖ ਨੇ ਸਤ ਬਚਨ ਕਹਿ ਕੇ ਮੱਥਾ ਟੇਕਿਆ ਤੇ ਫਿਰ ਦੋਨਾਂ ਸੂਈਆਂ ਲੈ ਕੇ ਚਲੇ ਗਏ। ਪਹਿਲਾਂ ਵੱਡੇ ਦੇ ਕਮਰੇ ਵਿੱਚ ਹੀ ਜਾਣਾ ਸੀ ਕਿਉਂਕਿ ਵੱਡਾ ਜੋ ਪੁੱਤਰ ਸੀ। ਬਾਬਾ ਰਾਮ ਰਾਏ ਜੀ ਜਿੱਥੇ ਪਾਠ ਕਰ ਰਹੇ ਸਨ ਪੋਥੀ ਸਾਹਿਬ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ, ਬੜੀ ਸੁਰੀਲੀ ਆਵਾਜ਼ ਸੀ, ਬੜੀ ਮਿੱਠੀ ਆਵਾਜ਼ ਸੀ, ਬੜੀ ਗੰਭੀਰ ਆਵਾਜ਼ ਸੀ, ਬੜੀ ਧੀਮੀ ਧੀਮੀ ਤੇ ਹਤੀਮੀ ਧੀਮੀ ਤੇ ਹਲਕੀ ਹਲਕੀ ਆਵਾਜ਼ ਸੀ। ਪਾਠ ਸੁਣਦਿਆਂ ਗਦਗਦ ਹੋ ਗਿਆ, ਪਿਆਲਾ ਖੋਲ। ਆ ਜਥੇਦਾਰ ਬਾਬਾ ਸੰਤਾ ਸਿੰਘ ਜੀ ਜ਼ਿਕਰ ਕਰ ਰਹੇ ਸਨ ਅਖੰਡ ਪਾਠ ਸਾਹਿਬ ਦੇ ਸੰਬੰਧ ਵਿੱਚ, ਪਿਆਲਾ ਖੋਲ। ਪਰ ਬਜ਼ੁਰਗਾਂ ਵੇਲੇ ਦੇਖੀਦਾ ਸੀ ਵੱਡਿਆਂ ਮਹਾਂਪੁਰਸ਼ਾਂ ਦੇ ਸਮੇਂ, ਜਿਸ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਹੋਣੇ, ਹਾਂ ਇੱਕ ਤੋਂ ਇੱਕ ਚੜ੍ਹਦੀ ਕਲਾ ਦਾ ਪਾਠੀ ਸਿੰਘ ਹੋਣਾ, ਇੱਕ ਦਾ ਪਾਠ ਜਦੋਂ ਸੁਣ ਕੇ ਦੂਸਰੇ ਦਾ ਸੁਣਨਾ ਤੇ ਕਹਿਣਾ ਆ ਉਹਦੇ ਨਾਲ ਵੀ ਜ਼ਿਆਦਾ ਸੁੰਦਰ ਪੜਦਾ ਹੈ, ਪਿਆਲਾ ਖੋਲ। ਇਸ ਤੋਂ ਵੀ ਸੁੰਦਰ ਪੜਦਾ ਹੈ, ਇਸ ਤੋਂ ਵੀ ਸੁੰਦਰ ਪੜਦਾ ਹੈ, ਪਿਆਲਾ ਖੋਲ। ਸਾਡੇ ਸਮੇਂ ਵਿੱਚ ਭਾਈ ਇੰਦਰ ਸਿੰਘ ਜੀ ਬਤਾਲੇ ਵਾਲਿਆਂ ਦੀ ਤੂਤੀ ਬੋਲਦੀ ਹੁੰਦੀ ਸੀ, ਬੜੇ ਸਾਧਕ ਸਨ, ਬਹੁਤ ਪ੍ਰੇਮੀ, ਕਥਾ ਦੀ ਸੰਥਿਆ ਦਾ ਇਤਿਹਾਸ ਦਾ ਪਾਠ ਵੀ ਮਹਾਂਪੁਰਸ਼ਾਂ ਨਾਲ ਆਪ ਕਰਿਆ ਕਰਦੇ। ਅਜੀਬ ਜੀ ਮਸਤੀ ਹੁੰਦੀ ਉਹਨਾਂ ਦੇ ਚਿਹਰੇ ਤੇ ਨੇਤਰਾਂ ਵਿੱਚ, ਪਿਆਲਾ ਖੋਲ। ਪਰ ਜਿਸ ਸ਼ਾਮ ਦੀ ਉਹਨਾਂ ਦੀ ਡਿਊਟੀ ਹੁੰਦੀ ਅਮੂਮਨ 8 ਤੋਂ 10, ਜਦੋਂ ਪਾਠ ਕਰਦੇ ਸੱਚਮੁੱਚ ਜਿਵੇਂ ਲੋਕ ਕਹਿੰਦੇ ਨੇ ਫੁੱਲ ਕਿਰਦੇ, ਪਿਆਲਾ ਖੋਲ। ਫੁੱਲ ਕਿਰਿਆ ਕਰਦੇ। ਜੇ ਭਾਈ ਬਚਿੱਤਰ ਸਿੰਘ ਜੀ ਨੇ ਕਥਾ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਪਾਠ ਕਰਨਾ ਤਾਂ ਇੰਜ ਹੋਣਾ ਵੀ ਜਿਵੇਂ ਅੰਮ੍ਰਿਤ ਚੜ ਰਿਹਾ ਪਿਆਲਾ ਖੋਸ ਇੱਕ ਤੋਂ ਇੱਕ ਚੜਦਾ, ਪਾਠੀ ਅਵਸਥਾ ਵਾਲਾ ਹੁੰਦਾ, ਬੜਾ ਆਨੰਦ ਤੇ ਵਾਤਾਵਰਨ ਬਣਨਾ, ਦਿਲ ਕਰਨਾ ਬਹਿ ਕੇ ਸੁਣੀ ਜਾਈਏ। ਅਸੀਂ ਛੋਟੇ ਛੋਟੇ ਹੁੰਦੇ ਸਾਂ, ਨਾਲੇ ਮੂੰਹ ਵੱਲ ਦੇਖੀ ਜਾਣਾ, ਨਾਲੇ ਬੈਠ ਕੇ ਸੁਣੀ ਜਾਣਾ, ਪਿਆਲਾ ਖੋਸ। ਬਹੁਤ ਗੰਭੀਰ ਆਵਾਜ਼ ਸੀ, ਮਿੱਠੀ ਸੁਰੀਲੀ ਪਿਆਰੀ ਆਵਾਜ਼, ਜਿਸ ਵੇਲੇ ਸਿੱਖ ਦੇ ਕੰਨਾਂ ਵਿੱਚ ਪਈ, ਸਿਰ ਚੁੱਕਿਆ ਤੇ ਕਹਿਣ ਲੱਗੇ, ਲੱਗਦਾ ਹੈ ਇਹੋ ਪੁੱਤਰ ਗੁਰੂ ਹੋਵੇਗਾ। ਪਰ ਜਿਸ ਵੇਲੇ ਮੱਥਾ ਟੇਕ ਕੇ ਪਾਸ ਬੈਠੇ ਤੇ ਪੰਕਤੀ ਆਈ, ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰ ਗਏ ਕੋ ਕੈਸੇ ਗਵੈ, ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨ ਆਵੇ। ਗੌੜੀ ਸੁਖਮਨੀ ਮਹੱਲਾ ਪਹਿਲਾ ਮੱਥਾ ਟੇਕਿਆ, ਇੱਕ ਵਾਰੀ ਸਿੱਖ ਦੇ ਪਸੀਨੇ ਛੁੱਟ ਗਏ, ਹਾਏ ਵੱਡਾ ਪੁੱਤਰ ਹੈ, ਇਤਨੀ ਮਿੱਠਤ, ਇਤਨਾ ਰਸ, ਇਤਨਾ ਅਨੰਤ, ਪਰ ਆਤਮਾ ਨਹੀਂ ਦਿੰਦੀ, ਆਤਮਾ ਨਹੀਂ ਦਿੰਦੀ। ਹਾਂ, ਗੁਰੂ ਦਾ ਪੁੱਤਰ ਹੋ ਕੇ ਪੱਥਰ ਦਾ ਪੱਥਰ ਹੀ ਰਹਿ ਗਿਆ ਹੋਵੇਗਾ। ਫਿਰ ਮਨ ਵਿੱਚ ਖਿਆਲ ਆਇਆ, ਹੋ ਸਕਦਾ ਹੈ ਦਰਿਆ ਸਦੀਆਂ ਪਰ ਪੱਥਰਾਂ ਦੇ ਉੱਪਰ ਦੀ ਗੁਜ਼ਰ ਜਾਂਦੇ ਨੇ, ਪਰ ਉਹ ਪੱਥਰ ਪੱਥਰ ਹੀ ਰਹਿ ਜਾਂਦੇ ਨੇ। ਕਿਤਨਾ ਪਾਣੀ ਪੱਥਰਾਂ ਦੇ ਉੱਪਰ ਦੀ ਲੰਘਿਆ, ਪਰ ਉਹ ਪੱਥਰ ਪੱਥਰ ਰਹਿ ਗਿਆ। ਦਰਿਆ ਜਿੱਥੋਂ ਸ਼ੁਰੂ ਹੁੰਦੇ ਨੇ ਪੱਥਰਾਂ ਦੇ ਉੱਪਰੋਂ ਹੀ ਤਾਂ ਪਾਣੀ ਉਹਨਾਂ ਦਾ ਲੰਘਦਾ ਹੈ। ਮੱਥਾ ਟੇਕਿਆ, ਸਿਰ ਫੇਰ ਦਿੱਤਾ, ਅਫਸੋਸ ਵੀ ਹੋਇਆ। ਹੁਣ ਉਸ ਕਮਰੇ ਵਿੱਚ ਗਏ ਜਿੱਥੇ ਛੋਟੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਠ ਕਰ ਰਹੇ ਸਨ। ਉਮਰ ਅਜੇ 5 ਸਾਲਾਂ ਤੱਕ ਨਹੀਂ ਪਹੁੰਚੀ, ਪਰ ਹੋਣ ਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ ਪਿਆਲਾ ਖੋਸ, ਹੋਣ ਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕਮਰੇ ਵਿੱਚ ਗਏ, ਆਪ ਵੀ ਪਾਠ ਕਰ ਰਹੇ ਸਨ, ਬਾਣੀ ਦਾ ਪਾਠ ਹੋ ਰਿਹਾ ਸੀ। ਪਰ ਇੱਕ ਤਾਂ ਹੋਰ ਬਚਪਨ, ਇਹ ਉਸ ਨਾਲੋਂ ਵੀ ਜ਼ਿਆਦਾ ਮਿੱਠੀ ਆਵਾਜ਼, ਜਿਵੇਂ ਅੰਮ੍ਰਿਤ ਦੀ ਹੌਲੀ ਹੌਲੀ ਹਲਕੀ ਹਲਕੀ ਬੂੰਦ ਡਿੱਗ ਰਹੀ ਹੋਵੇ। ਤਨ ਤੇ ਮਨ ਜਿਹੜੇ ਕੁਝ ਬੇਚੈਨ ਸਨ, ਅਸ਼ਾਂਤ ਸਨ, ਠੰਡ ਵਰਤ ਗਈ ਬਾਣੀ ਦਾ ਪਾਠ ਸੁਣਦਿਆਂ ਹੋਇਆਂ। ਸਿੱਖ ਨੇ ਮੱਥਾ ਟੇਕਿਆ ਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਕੰਨਾਂ ਵਿੱਚ ਆਵਾਜ਼ ਆਈ, ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹੇ ਲਿਵ ਲਾਏ। ਤਨਾਸਰੀ ਮਹੱਲਾ ਪਹਿਲਾ, ਜਿਸ ਉੱਪਰ ਤੇਰੀ ਨਜ਼ਰ ਹੋ ਜਾਵੇ ਉਹ ਤੇਰਾ ਸਿਮਰਨ ਕਰਦਾ ਹੈ, ਜਿਸ ਉੱਪਰ ਤੇਰੀ ਨਜ਼ਰ ਹੋ ਜਾਵੇ ਉਹਦੀ ਆਤਮਾ ਪੱਥਰ ਨਹੀਂ ਰਹਿੰਦੀ, ਮੋਮ ਹੋ ਜਾਂਦੀ, ਟਲ ਜਾਂਦੀ, ਜਿਵੇਂ ਮੱਖਣ ਟਲ ਜਾਂਦਾ ਹੈ। ਸਿੱਖ ਨੂੰ ਅੰਦਰੋਂ ਉਤਸ਼ਾਹ ਪੈਦਾ ਹੋਇਆ, ਖੁਸ਼ੀ ਵੀ ਪੈਦਾ ਹੋਈ ਕਿ ਸਤਜੁਗ ਹੈ ਜੁਗੋ, ਸਤਜੁਗ ਹੈ ਜੁਗੋ, ਸਦਪੀੜੀ ਗੁਰੂ ਚਲਨ। ਸ੍ਰੀ ਰਾਗ ਕੇ ਛੰਦ ਮਹੱਲਾ ਚੌਥਾ, ਪਿਆਲਾ ਖੋਸ। ਗੁਰੂ ਦੀ ਪੀੜੀ ਚੱਲਦੀ ਰਹੇਗੀ, ਛੋਟਾ ਪੁੱਤਰ ਗੁਰੂ ਹੋਵੇਗਾ, ਪਰ ਕਿਉਂਕਿ ਨਾਲ ਹਦਾਇਤ ਕੀਤੀ ਹੋਈ ਸੀ, ਜਿੱਥੇ ਬਾਬਾ ਰਾਮ ਰਾਏ ਜੀ ਦੇ ਪੋਥੀ ਸਾਹਿਬ ਦੇ ਪਾਵੇ ਵਿੱਚ ਸੂਈ ਖੋਭੀ, ਬਸ ਸੂਈ ਟੁੱਟ ਗਈ। ਪਾਵਾ ਲੱਕੜ ਹੀ ਲੱਕੜ ਸੀ, ਲੱਕੜ ਵਿੱਚੋਂ ਕਿੱਥੇ ਸੂਈ ਨੇ ਖੁੱਭ ਜਾਣਾ ਸੀ, ਕਿਉਂਕਿ ਆਤਮਾ ਜਿੱਥੇ ਨਹੀਂ ਟਲਿਆ ਉੱਥੇ ਪਾਵੇ ਨੇ ਭਲਾ ਕੀ ਟਲਣਾ ਸੀ। ਹੁਣ ਉਹ ਹੁਕਮ ਮੁਤਾਬਿਕ ਮਨ ਦੀ ਤਸੱਲੀ ਤਾਂ ਹੋ ਗਈ, ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲਿਵ ਲਾਏ। ਪਰ ਹੁਣ ਜਿਸ ਵੇਲੇ ਸੂਈ ਚੋਬੀ ਪਾਵੇ ਵਿੱਚ ਹੈ ਤੇ ਸੂਈ ਸਾਰੀ ਪਾਵੇ ਵਿੱਚ ਜਜ਼ਬ ਹੋ ਗਈ, ਪਾਵਾ ਇੰਜ ਸੀ ਜਿਵੇਂ ਮੋਮ ਟਲੀ ਹੋਈ ਹੁੰਦੀ ਏ, ਪਿਆਲਾ ਖੋਸ, ਪਾਵਾ ਮੋਮ ਵਾਂਗ ਟਲਿਆ ਹੋਇਆ। ਮੱਥਾ ਟੇਕਿਆ, ਅਰਜ਼ਾਂ ਕੀਤੀਆਂ, ਬਖਸ਼ਿਆ ਮੰਗੀਆਂ, ਬਖਸ਼ ਲੈਣਾ ਮੈਂ ਅਗਮ ਅਗਾਧ ਬੋਧ ਦਾ ਥਾਂ ਸਾਗਰ ਦਾ ਥਾਂ ਪਾਉਣ ਦੀ ਕੋਸ਼ਿਸ਼ ਕੀਤੀ ਏ, पर जी बख्श लेना, मेरे ते कृपालता करनी, दयालता करना। जे फिर कृपा करोगे दोबारा दर्शन करने वास्ते आवांगा, पर हाला मेरा हुणे ही मत्था प्रवान कर लेना, प्याला खोल, मेरा मत्था नमस्कार प्रवान करनी। सिख गद गद होके आया, कमरे विच्चों जदों बाहर निकलिया चेहरे ते इलाही नूर रोशन होया फैया, मत्था चमकदा है, लट लट करके बलदा है। गुरु हर राय साहब जी ने आ मत्था टेकिया, बेनती कर दिती, हजूर ने पूछया सुना देख आया है, समझ आया है? जी हां समझ आ गई है छोटे सुपुत्र, गुरु हर कृष्ण साहब जी अठवें तुहाडा रूप गुरु होणगे। हजूर कहन लगे पर अजे किसे नूं दजतलामी ना, जा अपने परिवार विच राजी रहो, जा अपने घर सुखी वस, जा गुरु तेरिया किरत कमाइया विच बरकतां पावे, जा गुरु तेरे अंग संग होवे, पर हालां ए राज राज ही रहन दे, इस भेद नूं खोलण दी कोशिश ना करी। तो ए सी पहली घटना। गुरु हर कृष्ण साहब जी दे गुरु होण, अजे उम्र 5 साल तक नहीं पहुंची, पर ए दात जोत उम्रां दा हिसाब नहीं रखती, ए चीजां उम्रां नाल नहीं आ। बेनती कर रहे सां, दुनिया विच है कोई गुरु 5 सालां दा? दुनिया विच है कोई गुरु अवतार 5 सालां दा? प्याला खोल, पैगंबरे इस्लाम नूं 40 सालां तो बाद पैगंबरी दा खिताब प्राप्त होया। भगवान कृष्ण जी रामचंद्र जी भी वडेरी उम्र तो अवतार जाने गए, इस तरह हजरत ईसा वड्डी उम्र में जाने गए, सन ऑफ गॉड रब दे पुत्र ने, पर अजे 5 सालां की उम्र ने होई है तो गुरु की पदवी और पूरी जिम्मेदारी। भाई नंद लाल जी ने दसां पातशाहियां वल संखेप ख्याल देंदिया होया जो कुछ लिखया है उहदे विचों लिखदे ने, ओह जो गुरु नानक साहिब सी ओह गुरु हर कृष्ण साहिब, हमो हस्त हर कृष्ण आम दा सर बुलंद, ओह गुरु हर कृष्ण साहिब है जिस दे दर ते कोई वड्डा आवे कोई छोटा आवे कोई गरीब आवे कोई अमीर आवे ओदा सिर गुरु हर कृष्ण साहिब जी दे दर ते झुक के उच्चा हो जांदा है, सर बुलंद उच्चा हो जांदा है, क्योंकि जदों सिर नीवा करके मत्था टेकदे हां नम्रता आउंदी है, पर जदों सिर झुकदे हां गुरु हर कृष्ण साहिब जी दे कदमां तों सिर उच्चा हो जांदा है, दोनों जहानों विच उच्चा हो जांदा है। प्याला खो, अजो हासिल उम्मीद हर मुस्त मन, अति उसदे दर तों हर गरीब अमीर छोटे ते वड्डे दी तमाम मुराद ते इच्छा पूरी हुंदी है, तमाम मुरादां पूरियां हुंदियां। इन्हां सर्दियां दा ही जिक्र है, गुरुद्वारा दिल्ली प्रबंधक कमेटी वल्लों हुक्म होया कि कुछ दिन श्री बंगला साहब शीशगंज साहब कथा दी सेवा ते हाजरी भरो, धन भाग समझ के गए। तां इक दिन ऐतवार सी, तो जिस वेले जान लगे अगे 2-3 बीबियां जो सिर्फ हिंदू ही नहीं सन पंजाबना भी नहीं सन मध्य प्रदेश दियां, उन्हां दे पहरावे तो ही पता लगदा सी, उन्हां ने हत्थां में झाड़ू चुके हुए, ते मैं 2 कदम काली नाल करके उन्हां दे पास जाके उन्हां नूं पुछना शुरू कर दिता, तुसी इत्थे क्यों आउंदे हो, झाड़ू क्यों देंदे हो? उन्हां दा इक्को ही जवाब सी, असी जिस भावना नाल इत्थे मत्था टेकन ते इशनान करन वास्ते आए सां वो साडी भावना पूरी हो गई है, इसलिए हर इतवार नूं झाड़ू देन वास्ते आंदे हां, साडे दुख कट्टे जांदे ने। प्याला खो, इहदे हुण दीआं घटनावां हन, जदों कि सारा जोर भारत सरकार नेहरू परिवार ने लाया है सिखां दे खिलाफ गुरधामां दे खिलाफ। प्याला खो, फिर भी लोग आउंदे ने क्योंकि गुरु ते सभना दा है, ते जो आवेगा फल उहनूं मिलेगा, असीं पै सिख होईए पर जे गुरुद्वारे आके गुरु अगे बेनती करांगे ही नहीं गुरु सानूं की देवेगा? प्याला खो, पिछला जो हिसाब किताब है वो ते दे देणगे, उहनां ते रखना नहीं। ਸਿਆਣੇ ਲੋਕ ਬਕਾਇਆ ਨਹੀਂ ਰੱਖਦੇ। ਭਾਵੇਂ ਆਦਮੀ ਕੰਮ ਤੋਂ ਛੁੱਟੀ ਕਰਕੇ ਚਲਿਆ ਜਾਵੇ, ਉਹ ਉਸੇ ਵੇਲੇ ਹਿਸਾਬ ਕਿਤਾਬ ਕਰਕੇ ਪੈਕਟ ਹੱਥ ਵਿੱਚ ਪਕੜਾ ਦਿੰਦੇ ਨੇ ਵੀ ਇੰਨਾ ਤੇਰਾ ਹਿਸਾਬ ਖਤਮ ਹੋ ਗਿਆ। ਇਹ ਥੋੜ੍ਹਾ ਉਹ ਕਰਦੇ ਨੇ ਵੀ ਹੁਣ ਜੇ ਇਹਨੇ ਕੰਮ ਛੱਡ ਦਿੱਤਾ, ਜਿੰਨਾ ਕੰਮ ਕੀਤਾ ਉਹਦੇ ਪੈਸੇ ਹੀ ਮਾਰ ਲਈਏ ਜਾਂ ਲੱਖੋ, ਅਸੀਂ ਉਹਦੇ ਪੈਸੇ ਹੀ ਰੋਕ ਲਈਏ। ਐਸਾ ਨਹੀਂ, ਪਿਛਲਾ ਕੋਈ ਕਰਮ ਜੋ ਹੈ ਉਹ ਗੁਰੂ ਦੇਈ ਜਾਵੇਗਾ, ਦੇ ਦੇਵੇਗਾ, ਪਰ ਅਗਾਂਹ ਤੇ ਤਾਂ ਮਿਲਣਾ ਹੈ ਜੇ ਆਵਾਂਗੇ। ਜੇ ਆਈ ਨਾ ਫਿਰ ਕੁਝ ਨਹੀਂ ਮਿਲਣਾ, ਫਿਰ ਕੁਝ ਪ੍ਰਾਪਤੀ ਨਹੀਂ ਹੋਵੇਗੀ। ਤੋ ਕਿਤਨਾ ਕਹੀ ਜਾਈਏ ਜਦ ਤੱਕ ਗੁਰੂ ਪਾਸ ਆਵਾਂਗੇ ਨਹੀਂ, ਬਖਸ਼ਿਆ ਨਹੀਂ ਮਿਲਣਗੀਆਂ, ਦਾਤਾਂ ਨਹੀਂ ਪ੍ਰਾਪਤ ਹੋਣਗੀਆਂ। ਕਹਿਣ ਲੱਗੇ ਇੱਥੋਂ ਜੋ ਮੰਨਤ ਮੰਨੀ ਸੀ ਪੂਰੀ ਹੋਈ ਏ, ਸਾਡੀ ਬਿਮਾਰੀ ਠੀਕ ਹੋ ਗਈ ਏ। ਇੱਕ ਬੰਗਾਲ ਦੇ ਅਮੀਰ ਆਦਮੀ ਨੂੰ ਕੋੜ ਹੋ ਗਿਆ, ਕਿਸੇ ਸਿੱਖ ਨੇ ਉਹਨੂੰ ਸਮਝਾ ਦਿੱਤਾ ਬੰਗਲਾ ਸਾਹਿਬ ਦੇ ਚਬੱਚੇ ਦੇ ਜਲ ਨਾਲ 40 ਦਿਨ ਕਰ ਇਸ਼ਨਾਨ, ਗੁਰੂ ਕਿਰਪਾ ਕਰਨਗੇ। ਇਸ ਯੁੱਗ ਵਿੱਚ ਜਿਹਨੂੰ ਸਾਇੰਸ ਦਾ ਯੁੱਗ ਕਹਿੰਦੇ ਨੇ, ਉਹਦੇ ਕੋੜ ਦੀ ਬਿਮਾਰੀ ਠੀਕ ਹੋ ਗਈ। ਪਿਆਰ ਨਾ ਖੋ ਤਾਂ ਬੇਨਤੀ ਕਰ ਰਹੇ ਸਾਂ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਇਹ ਪਹਿਲੀ ਜੀਵਨ ਦੀ ਵਿਚਾਰਧਾਰਾ ਹੈ ਤੇ ਜਿਸ ਵੇਲੇ ਉਹ ਗੁਰੂ ਬਣੇ ਅੰਮ੍ਰਿਤ ਵੇਲੇ ਆਪ ਪਾਲਕੀ ਤੇ ਸੈਰ ਕਰਦੇ ਜਾ ਰਹੇ ਸਨ, ਦੇਖਿਆ ਕਿ ਇੱਕ ਆਦਮੀ ਸਤਲੁਜ ਵਿੱਚ ਡੁੱਬ ਰਿਹਾ। ਹਜ਼ੂਰ ਨੇ ਸਿੱਖ ਨੂੰ ਇਸ਼ਾਰਾ ਕੀਤਾ, ਪਕੜ ਕੇ ਪਾਸ ਲਿਆਂਦਾ। ਉਹਨੇ ਕਿਹਾ ਡੁੱਬ ਕੇ ਮਰ ਜਾਣ ਦੇ, ਐਸੀ ਜ਼ਿੰਦਗੀ ਨਾਲੋਂ ਤਾਂ ਮਰ ਜਾਣਾ ਅੱਛਾ ਹੈ, ਐਸ ਜੀਵਨ ਨਾਲੋਂ ਤਾਂ ਮਰ ਜਾਈਏ ਅੱਛਾ ਹੈ। ਕਿਉਂਕਿ ਉਹੀ ਖਿਆਲ ਉਹੀ ਵਿਚਾਰਧਾਰਾ, ਨਾ ਮਰਨਾ ਚਾਹਿਆ ਮੌਤ ਨਾ ਆਈ, ਮੌਤ ਵੀ ਮੈਨੂੰ ਦੇ ਗਈ ਲਾਰਾ, ਨਾ ਛੱਡ ਮੇਰੀ ਨਬਜ਼ ਮਸੀਹਾ, ਗਮ ਦਾ ਪਿੱਛੋਂ ਕੌਣ ਸਹਾਰਾ।
ਆਗਿਆ ਬਖਸ਼ੋ, ਪੰਜਗ ਦੀ ਖਿਮਾ ਬਖਸ਼ਿਸ਼ ਕਰਨੀ, ਸਾਰੇ ਪਿਆਰ ਨਾਲ ਜਪੋ।
ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਨਾਮ ਕਰਤਾਪੁਰ प्यारे पालदा दे निथावे
सतनाम श्री वाहेगुरु साहेब जीओ। सुन सखिए ए भली बिनंती, एहो मतांत मकाइए पकाइए, सह सभाए अपात रत होए, गीत गोबिंदे गाइए, काल कलेस मिटे ब्रह्म नासे, मन चिंदया फल पाइए, पाप ब्रह्म पूर्ण परमेश्वर नानक नाम त्याइए। सुन सखिए ए पली बिनंती, एहो मतात्मकाई पकाइए।
वाहिगुरु जी का खालसा, वाहिगुरु जी की फतेह। जब आदिन अर्जुन देव गुरु, जब आदिन अर्जुन देव गुरु, जप आदिन अर्जुन देव गुरु, जप आदिन अर्जुन देव गुरु, सागर दियां लहरां वांग अनेक मते लहरां दे हन। कदे मन दे अंदर मता उत्पन्न हुंदा है की लैणे दुनिया तो, दुनिया दा त्याग कर देईए, मन दा मता ये भी प्रेरणा देंदा है, फलाने ने दुनिया विचों की खटे है, ऐवें विचारा सारी उम्र खटदा रहा, कमांदा रहा, लोगां नाल धोखा हेरी हेरा फेरी करदा रहा, पर इस दुनिया विच्चों आखिर की निकलिया, ना पुत्र बने, ना तियां अपनियां बनियां, ना पति अपना रहा, ना पत्नी अपनी बन सकी। अच्छा है दुनिया दा त्याग कर देईए तां ठीक। मन दे अंदर ए वी मता पैदा होया, बड़े वड्डे वड्डे लोगां ने दुनिया दा त्याग कीता सी, ओ वैरागी भी बने सन, पर फिर मुड़ विचारे लोगां दे द्वारियां ते, लोगां दे घरां दे दरवाजियां ते आके एक एक मुठ आटे लई सद्दा देंदे रहे, एक एक कौड़ी एक एक पैसा आके फिर लोगां तो मंग दे रहे। त्याग विच की फायदा है, वैराग विचों की मिलिया।
ਬਿਹਤਰ ਇਹੋ ਹੀ ਹੈ ਦੁਨੀਆਂ ਵਿੱਚ ਰਹੀਏ। ਮਨ ਨੇ ਇਹ ਵੀ ਮਤਾ ਕੀਤਾ ਚਲੋ ਆਪਣਾ ਦੇਸ਼ ਛੱਡ ਕੇ ਪਰਦੇਸੀ ਜਾਈਏ, ਕੁਝ ਖੱਟਾਂਗੇ ਕੁਝ ਕਮਾਵਾਂਗੇ, ਫਿਰ ਆਪਣੇ ਦੇਸ਼ ਵਿੱਚ ਆ ਕੇ ਮਕਾਨ ਕਾਰੋਬਾਰ ਪਰਿਵਾਰ ਬਣਾ ਕੇ ਚਾਰ ਦਿਨ ਦੀ ਜ਼ਿੰਦਗੀ ਸੁਖੀ ਕੱਟਾਂਗੇ। ਮਨ ਨੂੰ ਫਿਰ ਹਲੂਣਾ ਦਿੱਤਾ, ਮਨ ਦੇ ਅੰਦਰ ਫਿਰ ਇੱਕ ਮਤਾ ਉੱਠਿਆ। ਉਹਨੇ ਆਖਿਆ ਕੀ ਲੈਣਾ ਬਾਹਰ ਜਾ ਕੇ, ਜਿਹੜੇ ਬਾਹਰ ਜਾਂਦੇ ਨੇ ਮੁੜ ਵਾਪਸ ਨਹੀਂ ਆਉਂਦੇ। ਪਰਦੇਸ਼ ਝਾਗ ਸੌਦੇ ਕੋ ਆਇਆ, ਵਸਤ ਅਨੂਪ ਸੁਣੀ ਲਾਭਾਇਆ, ਗੁਣ ਰਾਸ ਬਨ ਪੱਲੇ ਆਨੀ, ਦੇਖ ਰਤਨੀ ਹੋ ਮਨ ਲਪਟਾਨੀ, ਸਾਹ ਵਾਪਾਰੀ ਦੁਆਰੇ ਆਏ, ਵੱਖਰ ਕੱਢ ਹੋ ਸੌਦਾ ਕਰਾਏ, ਸਾਹੇ ਪਠਾਇਆ ਸਾਹੇ ਪਾਸ, ਅਮੋਲ ਰਤਨ ਅਮੋਲਾ ਰਾਸ, ਵਿਸ਼ਟ ਸੋ ਭਾਈ ਪਾਇਆ ਮੀਤ, ਸੌਦਾ ਮਿਲਿਆ ਨਹੀਂ ਚਲ ਚੀਤ, ਪਾਉ ਨਹੀਂ ਤਸਕਰ ਪਾਉਣ ਨਾ ਪਾਨੀ, ਸਹਿਜ ਵਿਹਾਜੀ ਸਹਿਜ ਲੈ ਜਾਨੀ, ਸਤਕੇ ਖੱਟਿਆ ਦੁੱਖ ਨਹੀਂ ਪਾਇਆ, ਸਹਿਲੀ ਖੇਪ ਨਾਨਕ ਲੈ ਆਇਆ। ਆਸਾ ਮਹੱਲਾ ਪੰਜਵਾਂ। ਹਾਂ ਜਿਹੜਾ ਵੀ ਗਿਆ ਮੁੜ ਵਾਪਸ ਨਾ ਆਇਆ, ਫਿਰ ਪਰਦੇਸਾਂ ਤੇ ਕੀ ਭਰੋਸਾ, ਤੇ ਜਿਹੜੇ ਪਰਦੇਸੀ ਨੇ ਉਹਨਾਂ ਤੇ ਵੀ ਕਾਹਦਾ ਐਤਬਾਰ ਕੀਤਾ ਜਾ ਸਕਦਾ। ਫਿਰ ਮੁੜ ਕੇ ਆਣ ਕੇ ਨਾ ਆਣ, ਪਰਦੇਸਾਂ ਤੋਂ ਪਰਤਣ ਕੇ ਨਾ ਪਰਤਣ, ਆਪਣੇ ਦੇਸ਼ ਵਿੱਚ ਹੀ ਅੱਛਾ ਹੈ। ਰੁੱਖੀ ਖਾਓ ਸੁੱਖੀ ਖਾਓ, ਪਰ ਹੈ ਤੇ ਆਪਣਾ ਵਤਨ ਹੈ ਆਪਣਾ ਦੇਸ਼। ਇਉਂ ਮਨ ਦੇ ਅੰਦਰ ਕਿਤਨੇ ਮਤੇ ਉਤਪੰਨ ਹੋਏ, ਮਨ ਨੇ ਕਿਤਨੇ ਮਤੇ ਪਕਾਏ। ਮਤਾ ਕਰੇ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ, ਜੋ ਅਨਰੂਪਿਓ ਠਾਕੁਰ ਮੇਰੇ, ਹੋਏ ਰਹੀ ਉਹ ਬਾਤ, ਸਿਆਣਪ ਕਾਹੂ ਕਾਮਨਾ ਆਤ। ਸਾਰੰਗ ਮਹੱਲਾ ਪੰਜਵਾਂ। ਮਤਾ ਤਾਂ ਕੀਤਾ ਸੀ ਪੱਛਮ ਦੀ ਤਰਫ ਜਾਵਾਂਗੇ, ਪਰ ਜਦੋਂ ਚੱਲੇ ਤਾਂ ਪੂਰਬ ਦੀ ਤਰਫ ਤੁਰ ਪਏ। ਸੋਚ ਕਿਸ ਪਾਸੇ ਦੀ, ਤੁਰੇ ਕਿਸ ਪਾਸੇ, ਠਹਿਰੇ ਫਿਰ ਕਿਸੇ ਪਾਸੇ। ਅਨੇਕਾਂ ਪ੍ਰਕਾਰ ਦੇ ਮਤੇ ਮਨ ਦੇ ਅੰਦਰ ਪੈਦਾ ਹੋਏ। ਇਹ ਵੀ ਮਤਾ ਹੋਇਆ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਬਈ ਜੋਤਿਸ਼ ਦੀਆਂ ਪੱਤਰਿਕਾਵਾਂ ਪੜ੍ਹਦੇ ਰਹੀਏ, ਧਰਮ ਗ੍ਰੰਥਾਂ ਦੀਆਂ ਪੱਤਰਿਕਾਵਾਂ ਪੜ੍ਹਦੇ ਰਹੀਏ। ਦੁਤੀਏ ਮਤਾ ਦੁਇਮਾਨ ਪਹੁੰਚਾਵੋ, ਇਹ ਵੀ ਦੂਸਰਾ ਮਤਾ ਮਨ ਦੇ ਅੰਦਰ ਪੈਦਾ ਹੋਇਆ ਕਿ ਦੋ ਆਦਮੀਆਂ ਤੋਂ ਸੰਸਾਰ ਦੀ ਰਚਨਾ ਹੋਈ ਹੈ। ਦੋ ਆਦਮੀ ਮਾਲਕ ਨੇ ਪਹਿਲਾਂ ਭੇਜੇ, ਬਾਬਾ ਆਦਮ ਅਤੇ ਅੰਮਾ ਹਵਾ। ਉਹਨਾਂ ਨੇ ਐਸ ਦੁਨੀਆਂ ਦੀ ਰਚਨਾ ਕੀਤੀ, ਅਸੀਂ ਵੀ ਉਹਨਾਂ ਦੋਨਾਂ ਦੇ ਪਿੱਛੇ ਪਿੱਛੇ ਚੱਲੀਏ। ਫਿਰ ਖਿਆਲ ਆਇਆ ਇਵੇਂ ਹੱਥ ਤੇ ਹੱਥ ਧਰ ਕੇ ਬੈਠੇ ਰਹਿਣਾ ਵੀ ਤਾਂ ਕੋਈ ਸਿਆਣਪ ਨਹੀਂ। ਅੱਜ ਇੱਕ ਸੱਜਣ ਕਹਿ ਰਹੇ ਸਨ ਬੜੀ ਮੁਸ਼ਕਿਲ ਹੋ ਰਹੀ ਹੈ, ਫੈਕਟਰੀ ਵਾਸਤੇ ਕੰਮ ਵਾਲੇ ਨਹੀਂ ਮਿਲਦੇ, ਵਰਕਰ ਨਹੀਂ ਮਿਲਦੇ। ਮੈਂ ਰੁਜ਼ ਕੀਤੀ ਇੱਥੇ ਤੇ ਕਹਿੰਦੇ ਨੇ ਅਨਪਲਾਇਮੈਂਟ ਬਹੁਤ ਜ਼ਿਆਦਾ ਵੱਧਦੀ ਜਾਂਦੀ ਹੈ। ਕਹਿਣ ਲੱਗੇ ਪਰ ਕੰਮ ਕਰਨ ਵਾਲੇ ਨਹੀਂ ਮਿਲਦੇ, ਜਿਨ੍ਹਾਂ ਨੇ ਉਂਝ ਹੱਥ ਤੇ ਹੱਥ ਧਰ ਕੇ ਬੈਠੇ ਰਹਿਣਾ, ਪਿਆਲਾ ਪੀਣਾ ਔਰ ਸੁਬਹਾ ਸਵੇਰੇ ਸ਼ਾਮ ਤੋਂ ਸ਼ੁਰੂ ਹੋ ਜਾਣਾ, ਉਹਨਾਂ ਵਾਸਤੇ ਕੰਮ ਨਹੀਂ। ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਵਾਸਤੇ ਤਾਂ ਕੰਮ ਹੈ। ਤੂੰ ਹੱਥ ਤੇ ਹੱਥ ਧਰ ਕੇ ਬੈਠਣਾ, ਗੋਡੇ ਤੇ ਗੋਡਾ ਰੱਖ ਕੇ ਬੈਠਣਾ, ਇਹ ਅੱਛਾ ਨਹੀਂ। ਕੁਝ ਉਪਾਅ ਕਰੋ, ਕੁਝ ਕੋਸ਼ਿਸ਼ ਕਰੋ, ਕੁਝ ਹਿੰਮਤ ਕਰੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਆਸਾ ਮਹੱਲਾ ਪੰਜਵਾਂ। ਅਨੇਕਾਂ ਪ੍ਰਕਾਰ ਦੇ ਮਤੇ ਹਨ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਵੱਡੇ ਮਹਾਂਪੁਰਖ ਭਿੰਡਰਾਂ ਵਾਲੇ ਸਾਨੂੰ ਪੜ੍ਹਾਉਂਦੇ ਸਨ, ਮਨ ਦੇ ਮਤੇ ਚੱਲਣ ਦੀ ਕੋਸ਼ਿਸ਼ ਨਾ ਕਰੋ, ਮਨ ਦਾ ਮਤਾ ਅਪਣਾਓ ਨਾ, ਮਨ ਦੇ ਮਤੇ ਵੱਲ ਧਿਆਨ ਹੀ ਨਾ ਦਿਓ, ਕਿਉਂਕਿ ਮਨ ਦੇ ਤਾਂ ਅਨੇਕਾਂ ਮਤੇ ਹਨ। ਬੱਚੇ ਛੋਟੇ ਨੂੰ ਇੱਕ ਚੀਜ਼ ਲੈ ਦਿਓਗੇ, ਦੂਸਰੀ ਉਹਨੇ ਫਿਰ ਮੰਗ ਲੈਣੀ, وہ لے کے دیو گے دو قدم تڑو گے انہیں تیجی ہور منگ لینی ہے. من دے تاں نیکاں پرکار دے متے نے, من دے کیڑے کیڑے متے تے عمل کران گے, من دے کیڑے کیڑے متے مطابق چلان گے. من دے متے نہ چلیے من دے متے انیک, من دے مارے مر گئے قاضی ملنا شیخ. یہ من دے متیاں دا کارن ہے. من اے بھی متا کرد ہے, من او بھی متا کرد ہے, من ایسی دنیا دا متا بھی پکاند ہے, من اگلی دنیا دا بھی متا پکاند ہے. انگنت لوگ جدوں دھارمک شخصیت آندیاں نے وہ جے کپڑے پا لیندے نے, انہاں دے اگے اگے ہو کے چلدے نے بہندے نے, لوگ سمجھ سکن بھی یہ بڑا پریمی ہے بڑا شردالو ہے. پر جس ویلے وہ مہاتما جاندے نے پھر اوہو کچھ اوہو دنیا دا متا, اوہو دنیا دا خیال, اوہو دنیا دا واتاورن. تو من دے متے اچھے نہیں ہن, من دے متے ٹھیک نہیں, من دے متے شبھ نہیں ہن, من دے متاں دوارا کچھ نہیں پراپت ہونا. پر ایک ہور متا ہے, اونوں گرو دا متا بیان کیتا گیا ہے. ہاں من دا متا نہیں گرو دا متا ہے. گرو دے متے دوارا سی گرو دے نیڑے ہو جاواں گے, من دے متے دوارا گرو تو دور چلے جاواں گے. سری گرو ارجن دیو جی مہاراج سری امرتسر دی پاون پوتر دھرتی تے منکھتاں نوں سنیہا دیندے ہن, تے اس امر سنہڑے دوارا سمجھاندے نشانوں کیوں جا متا کریے. جدوں دو چار لوگ اکٹھے ہوئیے کیسا کیسا متا پکائیے, بھی رات میں فلانے دا کر لٹنا ہے, ایسا متا نہیں فلانے دے کر چوری کرنی ہے, فلانا جس ویلے جاوے راہ وچوں دی کار روک کے روپے لٹ لینے نے, ایسے متے نہیں. مت مثلا متا سیان پجن کی جو تو کرتا تے کراؤندا ہے وہ سارے متے وہ سب سیان پاساں تیرے قدماں وچ رکھ دتیاں ہیں. تو کیڑا متا کرنا چاہیدا ہے, کیڑا متا پکاونا چاہیدا ہے, سنیے گرو ارجن دیو جی دے پاون پوتر شبداں وچ.
سن سکیے اے پلی بنانتی
سکھیے, اے گرمکھ اے گرسکھ اے جیب روپی شردا سنیوکت جگیاسو روپ سکھیے, میرے ولوں اے پلی چنگی بینتی ہے اچھی بینتی ہے. کیونکہ جدو بھی بینتی مالک دے قدمہ وچ کیتی جاندی ہے او دا نظریہ مالک دی پرسنتا پراپت کرنی ہے. جدو اسی کسے اگے بینتی کر دے ہاں تا او دا پا بھی ہوندا ہے اسنوں اپنے نال سہمت کرنا, اپنے نال چلان دی کوشش کرنی, او دے پاسوں جس اگے بینتی کیتی گئی ہے مدد پراپت کرنی بل پراپت کرنا. اے گرمک گرسکھ جیو روپی میری سکھی سہیلی یہ پلی بنتی یہ بڑی اچھی بنتی ہے میرے ولوں, کیونکہ جی اپنا کوئی چنگی رائے نہیں دے بے گا تو دوجے نے پلا کی رائے دینی ہے. پتنی وزیر ہے پتنی دے رائے پوچھیے وزیر نو اچھی رائے دینی بنتی ہے, وزیر پاویں کتنی اچھی رائے دے بے کئی واری پتی پرواہ نہیں کرتا, لے تینوں کی پتا ہے بزنس دیاں گلاں دا سانوں پتا ہے, ویلا کویلا دفتر وچ ہو جاندا ہے, اتھے باہروں کسٹمر آئے ہوئے سن بس توں کال ٹائم نال پہنچن دا ہی رولا پائی جاندی ہے, انہوں بچاری نے تے اے کہنا پر پہنچے کتے ہو رہے ہیں. بینتی کر رہے سن جی پروار دے لوگ اچھی رائے نہیں دیں گے اور کسے پاسوں کتھوں اچھی آس امید کیتی جا سکتی ہے, تے جے گرو سانوں پلی رائے نہیں دیں گے پلی سلاح نہیں دیں گے گرو پھر ہوئے کا دے, گرو تاں پروپکاری ہے, انہوں ساڈیاں پوجا پیٹاواں نال کوئی تعلق نہیں, نہ انہوں دی لوڑ ہے. یہ تو سب ساڈے نال چیزاں سمبندھ رکھ دیا ہیں, گرو انہاں توں اوپر ہے. तो गुरु हमेशा ही भली राय देंदे ने। गुरु की ऐसी राय है जिस नाल लोक भी उजरदा है ते परलोक भी सुधरदा है। दोनों लोग संवारने ने तो फिर गुरु के मते ते चलना पवेगा, गुरु के मते की पालना करनी होगी। हाँ, ये चंगी बेनती है, ये शुभ बेनती है, इहदे नाल तुहाडा भला होगा। की बेनती है?
एहो मतांत पकाइए,
एहो मतांत पकाइए, ये मता पकाइए, ये विचार करिए, ये राय बनाइए। मता आम लोगों नू सहमत करना, पब्लिक विच संगत विच कुछ ख्याल विचार रखने, संगत वल्लों जयकारा छड़ के हाथ खड़े करके पुष्टि कर देनी, इसनू मता आख्या जांदा है। एहो मतांत पकाइए, ये मता पकाइए। जितने भी मते मन दे नहीं वो नहीं, ये मता पकाइए। गुरु नाल मिलके, गुरु नाल मिलके विचार करिए, गुरु नाल मिलके इस विचार नू समझिए, ये मता पकाइए। ये मता लाहदायक, ये मता सुखदायक है, क्योंकि जो गुरु मता बख्शदे ने वो तां लोक परलोक संवारन वाला है, जो गुरु मता बख्शदे ने वो संसार तो पार उतारन वाला है। ये मता पकाना करिए, मते दा ये सिद्धांत कढ़िए, मता पकाइए।
सहज सुभाए उपाद रहत होए,
तुसी मानते हैं तुसी भले हो, तुसी शरीफ हो, पर तुहाडी शराफत की करेगी जे पौड़ियां तो उतरदियां कार विच बैठन लगियां दो आदमियों ने तुहाडा शीशा तोड़ दिता, फिर की करांगे? जां तुहाडे हाथ विचों परस खोहण की कोशिश की, इहनूं उपाधि कहिंदे ने, आदि व्याधि उपाधि। यानी लोगों के नाल गुथन गुत्था हो जाना, हथों हथी हो जाना, यही उपाधि कहते। तुसी ना भी चाहो, इसे लई जो विचार गुरु हरगोबिंद साहब जी ने बख्शी सी कि तुसी शांत रहना चाहते हो, अमन नाल जीवन जीना चाहते हो, ता तुहानू शस्त्रां की जरूरत है, ता तुसी शस्त्र धारण करो, क्योंकि तुसी भावें सहनशीलता नाल रहना चाहते हो पर तुहानू निहत्थे देख के, ताकत तो कमजोर देख के दूसरे तुहानू नहीं टिकन देंगे, वो ऐवें तुहाडी पग लाण की कोशिश करनगे। विश्वामित्र यज्ञ करे ते राक्षस आ जाण, उहनू धर्म कर्म ना करन देण, यज्ञ ना करन देण, प्याला खोल सिंगा। नतीजे उहनां नू राम जी की सहायता मंगनी पई। और महाराज दशरथ पास गए ते कहन लगे, अपने दोनों पुत्रां नू दे दियो, मैं धर्म कर्म करदा हां, राक्षस लोग विघन पांदे ने, उपाधि खड़ी करदे ने। महाराज राम जी गए और उन्हां दी मदद कीती। जिहड़े ब्राह्मण कश्मीर विच काशी विच धर्म कर्म करदे सन, मुसलमान हाकम उन्हां नू धर्म कर्म करन नहीं सन दिंदे, तो गुरु तेग बहादुर जी की शरण च गए जी, साडे कर्म धर्म तो रोकया जा रहा है, साडे धर्म नूं मिटाया जा रहा है, तो धर्म रखे जी ने अपना शीस दे दिता। तो गुरु हरगोबिंद साहब जी ने समझाया, तुसी अमन नाल रहना चाहते हो तो तुहानू शस्त्रां की जरूरत है, तुहानू सूरबीर बलवान बनना पवेगा। महान नेपोलियन ने भी यह गल कही सी, जे तुसी दुनिया विच अमन चाहते हो तो तुहानू शस्त्रां की लोड़ है, ताकत की जरूरत है, तुसी ताकतवर हो ते तुहानू अमन नाल हर कोई जीण देवेगा, अगर तुसी निर्बल हो तो ताकत ते बलवान लोगों ने तुहानू कदे भी अमन नाल रहन नहीं देना, उन्होंने तुहानू टिकन नहीं देना, प्याला खोल, तुहानू अमन चैन नाल टिकन नहीं देंगे। तुसी रोज गुरुद्वारा प्रबंध विच देखते हो, कुछ लोग एक अद्धा बयान अखबारों में दे छड़दे ने, जिहड़े प्रबंध करन वाले हुंदे ने उन्हां नूं फिक्र लगा रहिंदा है, उहदा खंडन फिर छापवांदे ने, प्याला खोल। हालां गुरु की सेवा है, ते जिथे बर्तन मांजने ने, जोड़े झाड़ने ने, झाड़ू देना है, ये गुरु के दर कर दी सेवा है, फिर भी कोई करन वालियां नूं आराम नाल सेवा करन नहीं देंदा। जिथे राग काज की गल हो गए,
حکومتوں دے تل کون اتے تو وڈیاں بھی چار تارا ہوں اس لیے نیپولیئن نے گرو ہرگوبند صاحب جی کی وچار دھارا کی ویاخیا کی طاقت بل طاقتور ہو کے بلوان ہو کے تسی امن دنیا تے قائم کر سکتے ہو نربل ہو کے امن نہیں قائم کیتا جا سکتا پیا نہ اس لیے کی کہندے نے اپاد اپادی کیونکہ سماج وچ باقی دے لوگ تانوں دین نہیں دیں گے ساڈے وچ تاں اے اچھی جاتی دا ہے اے نیویں جاتی دا ہے اے غریب ہے اے امیر ہے اے اپنا ہے اے بگانا ہے اس یہو جھگڑے پے رہندے نے یہ اپادیاں کھڑیاں ہو جاندیاں ہن اس واسطے حضور فرماندے نے سہج سبھائے اپاد رہت ہوئے سہجے سبھاوک ہی سہج سبھائے سہجے نرجتن سبھائے سبھاوک نرجتن جنہیں اپنے آپ میں ہلکا ہلکا پہ رہا ہے اپنے آپ دو کسور دیا کرنا آئیاں سن اپنے آپ ٹھنڈی ٹھنڈی ہوا چل رہی ہے کوئی اصا پکھے نہیں لائے ہوئے باہر رب کا پکھا ضرور ہے اصا کوئی فہارا نہیں لایا واہگرو کا وڈا فہارا لگا ہے جب وہ تھوڑا جہا فہار پاؤں ہے ساری دھرتی تے ہریاول تا سبزہ سبزہ ہو جاتا ہے ایویں سہج سبھائے سبھاوک اپاد رہت ہوئے اپادیاں تو رہت ہو کے چنگڑے چانجیاں تو رہت ہو کے سہج سبھائے اپاد رہت ہوئے اپادیاں تو رہت ہو کے چگڑیاں چانجیاں تو رہت ہو کے گیت
گیت گوبند گائیے
گیت گوبند گائیے گوبند گیت گائیے گاوہو رام کے گن گیت نام جپت پرم سکھ پائیے آوا گون مٹے میرے میت رام کلی محلہ پنجاب گاؤ ضرور گاؤ اجے کیرتنیا نے ویک بک کرایا سی وہ رام دے گیت چھڈ کے ہور تھاواں تے گا رہے ہیں پیالہ کھول شاید اتنے بہت اچھا کہن والے کچھ ہور بھی سر دے اوپر پیسے وار کے ستن والے مل جاندے نے پر مالک دی حاضری گرو دی حاضری سب تو وڈی ہے گائیے رام دے گیت گائیے
گوبند گن گاون لاگے ہر رنگ آندن جاگے ہر رنگ جاگے پاپ بھاگے ملے سنت پیاریا
سوہی چنت محلہ پن گوبند گن گاؤ گوبندا گن گاؤ دیالا درشن دے ہو پورن کرپالا سوہی محلہ پن تو کرپا کریں تے گوبند دے گن گائے جا سکتے ہیں جدوں تک تو مہر نہ کریں تیرے گن کتھے کوئی گا سکتا ہے آ سیاسی لوگ ہر لیڈر دی جے جے بولتے ہیں وہ گن گاندے نے پہلے تھیچر دے گن گاندے ہون گے ہوں جان میجر دے گا رہے نے وہ چلیا جاوے گا کسی ہور دے گائی جان گے ہاں سیاسی لوگ راج ستا والے لوگاں دے گن گاندے ہن پر گردوارے جان لئی پرمیشور دے گن گان لئی کہندے نے انہاں پاس وقت نہیں ہوندا انہاں پاس سماں نہیں ہوندا نہیں واہگرو دے گن گاؤ بہتی واری گوبند دے گن گائے تو بنا منک اپنا جنم نسفل گوا لیندا ہے گن گوبند گائے او نہیں جنم اکارت کین کونانک ہر پد منا دیہ بد جل کومین سلوک محلہ نا تو گوبند دے گن نہیں لوگاں دے گن گائے اپنا جنم تو گوبند دے گن گائے تو بنا نسل ہی گزار لیا ہے سزادہ تین خداوند کریم کرتار نے سنگیت کا گن دیتا ہے ਤੈਨੂੰ ਹੁਣ ਕਰਾਂ ਕਰਾਂ ਵੀ ਟੁਕੜੇ ਪ੍ਰਸ਼ਾਦੇ ਮੰਗਣ ਦੀ ਲੋੜ ਨਹੀਂ, ਜ਼ਰੂਰਤ ਨਹੀਂ। ਕਿਸੇ ਦੇ ਘਰ ਨਹੀਂ ਜਾਣਾ, ਕਿਸੇ ਦੇ ਘਰ ਟੁੱਕਰ ਨਹੀਂ ਮੰਗਣਾ। ਜੀ ਗੁਜ਼ਾਰਾ ਕਿਵੇਂ ਹੋਵੇਗਾ? ਮੇਰਾ ਪਿਤਾ, ਮੇਰਾ ਦਾਦਾ, ਮੇਰੀ ਮਾਂ, ਮੇਰੀ ਦਾਦੀ, ਪੜਦਾਦੀ ਇਹੋ ਕੁਝ ਹੀ ਤਾਂ ਕਰਦੇ ਸਨ। ਘਰਾਂ ਮੇ ਜਾਣਾ, ਤਾਰੀਫ ਕਰਨੀ, ਬੰਸਾਵਲੀ ਗਾਇਨ ਕਰਨਾ, ਤੇ ਉਹ ਰੋਟੀ ਟੁੱਕਰ ਜੋਗਾ ਆਟਾ ਜਾਂ ਬਣਿਆ ਹੋਇਆ ਰੋਟੀ ਟੁੱਕਰ ਦੇ ਦਿੰਦੇ ਸਨ। ਪੁਰਾਣੇ ਕੱਪੜੇ ਵੀ ਦੇ ਦੇਣੇ, ਪੁਰਾਣੇ ਕੱਪੜੇ ਪਹਿਨ ਲੈਣੇ, ਪਿਆਰ ਨਾ ਖੋ ਪੁਰਾਣੇ ਕੱਪੜੇ। ਹੁਣ ਤੇ ਪਤਾ ਲੱਗਦਾ ਹੈ ਆਪਣਾ ਮਿਹਨਤ ਮਜ਼ਦੂਰੀ ਕਰਨ ਵਾਲੀਆਂ ਬੱਚੀਆਂ ਇੱਕ ਦਿਨ ਜਿਹੜਾ ਸੂਟ ਪਾਇਆ ਮੁੜ ਕੇ ਫਿਰ ਨਹੀਂ ਪਾਉਣਾ, ਲਾ ਦਿੱਤਾ ਪਿਆਰ ਨਾ ਖੋ। ਪਰ ਆਪਣਾ ਜੀਵਨ ਆਰੰਭਕ ਸਮੇਂ ਦਾ ਮੈਨੂੰ ਪਤਾ ਹੈ, ਜਦੋਂ ਮਹਾਂਪੁਰਸ਼ਾਂ ਪਾਸ ਪਹਿਲੀ ਸਰਦੀ ਆਈ ਤਾਂ ਇੱਕ ਅੰਮ੍ਰਿਤਸਰ ਨਿਵਾਸ ਸੀ, ਇੱਕ ਪ੍ਰੇਮੀ ਸਿੰਧੀ ਸਨ, ਭਾਈ ਜੋਗਾ ਸਿੰਘ। ਉਹਨਾਂ ਦੇ ਭੈਣ ਜੀ ਪੁਰਾਣੇ ਕੋਟ ਆਪਣੇ ਬੱਚਿਆਂ ਦੇ ਪੁਰਾਣੇ ਗਰਮ ਕੱਪੜੇ ਲੈ ਕੇ ਆਏ, ਮੈਨੂੰ ਵੀ ਪੁੱਛਿਆ। ਹਾਂ ਮੈਂ ਕਿਹਾ ਮੈਂ ਵੀ ਜ਼ਰੂਰ ਪਾਵਾਂਗਾ, ਕਿਉਂਕਿ ਸਾਹਮਣੇ ਠੰਡ ਵੀ ਖਾਈ ਦਿੰਦੀ ਸੀ, ਪਿਆਲਾ ਖੋ। ਕਿਉਂਕਿ ਮਹਾਂਪੁਰਸ਼ਾਂ ਪਾਸ ਰਹਿਣਾ ਬਹੁਤ ਔਖਾ ਹੈ, ਬਹੁਤ ਕਠਿਨ ਹੈ। ਕਿਸੇ ਮਹਾਂਪੁਰਸ਼ ਪਾਸੋਂ ਕੁਝ ਪ੍ਰਾਪਤ ਕਰਨਾ ਹੋਰ ਵੀ ਔਖਾ ਹੈ, ਬਹੁਤ ਮੁਸ਼ਕਿਲ ਹੈ। ਪਰ ਉਹ ਦਿਨ ਇਹਨਾਂ ਦਿਨਾਂ ਨਾਲੋਂ ਬਹੁਤ ਸੁਹਾਵਣੇ ਸਮਝਦਾ ਹਾਂ, ਚੰਗੇ ਸਮਝਦਾ ਹਾਂ। ਹੁਣ ਭਾਵੇਂ ਕਿੰਨਾ ਕੌਮ ਵੱਲੋਂ, ਪੰਥ ਵੱਲੋਂ ਪਿਆਰ ਸਤਿਕਾਰ ਮਿਲਦਾ, ਪਰ ਸੋਚੀਦਾ ਜੇ ਕਿਤੇ ਹੁਣ ਸਰੀਰ ਹੋਵੇ ਤਾਂ ਇੱਕ ਮਿੰਟ ਵਿੱਚ ਉੱਡ ਕੇ ਚਰਨਾਂ ਵਿੱਚ ਜਾ ਬੈਠੀਏ, ਪਿਆਲਾ ਖੋ। ਨਾ ਖੁਸ਼ੀ, ਨਾ ਗਮੀ, ਨਾ ਲੋਭ, ਨਾ ਲਾਲਚ, ਕੌਣ ਆਇਆ ਕੌਣ ਗਿਆ, ਸਾਡਾ ਕੋਈ ਮਤਲਬ ਹੀ ਨਹੀਂ ਸੀ ਹੁੰਦਾ। ਪਰ ਹੁਣ ਵਾਤਾਵਰਨ ਹੋਰ ਹੈ ਤਾਂ ਬੇਨਤੀ ਕਰ ਰਹੇ ਸਾਂ, ਉਹ ਵਕਤ ਫਿਰ ਵੀ ਅੱਛਾ ਸੀ, ਉਹ ਸਮਾਂ ਇਸ ਸਮੇਂ ਨਾਲੋਂ ਹੋਰ ਸੁਖਾਂਗਾ। ਜਿਸ ਵੇਲੇ ਉਹ ਲੈ ਕੇ ਆਏ ਮੇਰੇ ਸਾਹਮਣੇ, ਕੋਟ ਪੁਰਾਣਾ ਸੀ, ਕੁਝ ਫਟਿਆ ਹੋਇਆ ਵੀ ਸੀ। ਮੈਂ ਕਿਹਾ ਚਲੋ ਕੋਈ ਨੀ, ਸਰਦੀ ਤਾਂ ਨਿਕਲ ਜਾਵੇਗੀ। ਕਿਉਂਕਿ ਕਿਸੇ ਵੀ ਮਹਾਂਪੁਰਸ਼ ਪਾਸ ਜਾਣ ਤੋਂ ਪਹਿਲਾਂ ਮਹਾਂਪੁਰਸ਼ ਹਉਮੈ ਮਿਟਾਉਂਦੇ ਨੇ, ਵਰਨਾ ਇੰਨੀ ਸਮਰੱਥਾ, ਇੰਨੀ ਬਰਕਤ ਵਾਲੇ ਸਨ, ਜੋ ਚਾਹੁੰਦੇ ਘਰ ਤੇ ਕਰਾ ਸਕਦੇ ਸਨ। ਪਰ ਉਹ ਦੇਖਦੇ ਸਨ ਇਹ ਜਿਹੜੇ ਬੱਚੇ ਆਪਣੇ ਘਰਾਂ ਤੋਂ ਆਏ ਨੇ, ਅਜੇ ਇਹਨਾਂ ਵਿੱਚ ਹਉਮੈ ਹੈ ਕਿ ਨਹੀਂ ਹੈ, ਹਉਮੈ ਮਿੱਟੀ ਹੈ ਕਿ ਨਹੀਂ ਹਉਮੈ ਮਿੱਟੀ, ਪਿਆਲਾ ਖੋ। ਤਾਂ ਬੇਨਤੀ ਕਰ ਰਹੇ ਸਾਂ, ਇੱਕ ਵਿਚਾਰ ਹੈ ਜੀਵਨ ਦਾ, ਜ਼ਿੰਦਗੀ ਦਾ। ਜਦੋਂ ਤੱਕ ਇਹ ਚੀਜ਼ਾਂ ਆਉਣਗੀਆਂ ਨਹੀਂ, ਉਦੋਂ ਤੱਕ ਕੁਝ ਪ੍ਰਾਪਤ ਨਹੀਂ ਕਰ ਸਕਾਂਗੇ। ਇੱਥੇ ਪਰਮੇਸ਼ਵਰ ਦੇ ਗੁਣ ਗਾਣੇ, ਪਰਮੇਸ਼ਵਰ ਦੀ ਸਿਫਤ ਸਲਾਹ ਕਰਨੀ, ਤੈਨੂੰ ਮਾਲਕ ਨੇ ਗੁਣ ਦਿੱਤਾ ਹੈ, ਫਟੇ ਪੁਰਾਣੇ ਕੱਪੜਿਆਂ ਦੀ ਵੀ ਹੁਣ ਤੈਨੂੰ ਮੰਗਣ ਦੀ ਲੋੜ ਨਹੀਂ। ਇਹ ਗੱਲ ਦਾ ਖਿਆਲ ਰੱਖੀ, ਹੁਣ ਤੂੰ ਸਿਫਤ ਕਰਨੀ ਹੈ ਸਿਰਫ ਖੁਦਾ ਦੀ, ਕਰਤਾਰ ਦੀ, ਮਾਲਕ ਦੀ। ਕਿਸੇ ਰਾਜੇ ਪਾਸ, ਕਿਸੇ ਨਵਾਬ ਪਾਸ, ਕਿਸੇ ਅਹਿਲਕਾਰ ਦੇ ਪਾਸ ਜਾ ਕੇ ਉਹਦਾ ਜਸ ਨਹੀਂ ਕਰਨਾ, ਉਹਦੇ ਗੁਣ ਨਹੀਂ ਗਾਣੇ। ਜਦੋਂ ਗੁਣ ਗਾਣੇ ਨੇ, ਰਾਮ ਦੇ ਗੁਣ ਗਾਣੇ, ਅੱਲਾਹ ਦੇ ਗੁਣ ਗਾਣੇ, ਵਾਹਿਗੁਰੂ ਦੇ ਗੁਣ ਗਾਣੇ ਹਨ। ਮਰਦਾਨਿਆਂ ਸਭ ਕੁਝ ਬਖਸ਼ਿਸ਼ ਹੋਵੇਗੀ, ਸਭ ਦਾਤਾ ਉਹ ਕਰਤਾਰ ਬਖਸ਼ਿਸ਼ ਕਰੇਗਾ। ਸਹਿਜ ਸੁਭਾਏ ਉਪਾਦ ਰਹਿਤ ਹੋਏ, ਗੀਤ ਗੋਬਿੰਦ ਹੈ ਗਾਈ ਹੈ, ਗੀਤ ਗੋਬਿੰਦ ਦੇ ਗਾਣੇ, ਜਸ ਗੋਬਿੰਦ ਦਾ ਗਾਣਾ ਹੈ। ਇਸ ਲਈ ਗੋਬਿੰਦ ਦੇ ਜਸ ਨੂੰ ਗਾਈਏ, ਉਹਦੇ ਗੀਤ ਗਾਈਏ, ਜਸ ਗਾਇਨ ਕਰੀਏ। ਹਾਂਜੀ,
ਕਲ ਕਲੇਸ਼ ਮਿਟੇ ਭ੍ਰਮ ਨਾਸੇ,
ਉਹਦੇ ਗੀਤ ਗਾਣ ਦੇ ਨਾਲ ਕਲ ਕਲੇਸ਼ ਮਿਟੇ ਭ੍ਰਮ ਨਾਸੇ, ਕਲੇ ਤੇ ਕਲੇਸ਼ ਮਿਟ ਜਾਵੇਗਾ। ਕਲੇ ਘਰ ਵਿੱਚ ਪਈ ਰਹਿਣੀ, ਜਿਸ ਘਰ ਵਿੱਚ ਪਤੀ ਪਤਨੀ ਨੂੰ ਨਾ ਬੁਲਾਵੇ, ਪਤਨੀ ਪਤੀ ਨੂੰ ਨਾ ਬੁਲਾਵੇ, ਬੱਚੇ ਮਾਂ ਬਾਪ ਨੂੰ ਨਾ ਬੁਲਾਉਣ, ਮਾਂ ਬਾਪ ਬੱਚਿਆਂ ਨੂੰ ਨਾ ਬੁਲਾਵੇ, ਹੋ ਗਈ ਨਾ ਕਲੇ। ਇਹ ਕਲੇ ਦੀਆਂ ਨਿਸ਼ਾਨੀਆਂ ਨੇ, ਹੋਰ ਕੀ ਕਲੇ ਹੋਣੀ, ਇਸੇ ਨੂੰ ਕਲੇ ਕਹਿੰਦੇ ਨੇ।
کلیش پیا رہنا. کسے نے کچھ زبان تو کہنا, کسے نے کسے نو کچھ زبان تو کہنا, پھر ہتھم ہتھی گتھم گتھا ہو جانا. یہ چاہتے نے کل کلیش مٹ ہے پرم ناش ہے. جی گوبند دے گیت گاؤ کہ کلے مٹ جاوے گی تے کلے اچھے نہیں. کلے کلندر وسے کریوں پانی نسے. جتھے کلے ہندی ہے گھر وچ برکت نہیں ملدی. جتھے کلیش ہوے گا برکتاں نہیں, اتھے کی کرنا. کلے مٹ جاوے گی کل کلیش. اویدیا اسمتا ابھینویش الٹا ہٹ راگ دویش, یہ پنج کلیش پنج پرکار دے کلیش ہیں. یوگی پرانا یام دوارا اس کی نورتی نو موکش من دے. پر گرو نانک دیو جی دے در گھر وچ اے نام سمرندی کمائی دوارا کلیش مٹدا ہے. تائیوں گرو ارجن دیو جی نے فرمایا سی سمراو سمر سمر سکھ پاو, کل کلیش تن ماہے مٹاو. گوڑی سکھمنی محلہ جس گھر میں سکھمنی صاحب ہے اوتھے کلے کی کرے گی, اوتھے کلیشاں دا کی کام. پر سکھمنی صاحب پڑھی کتھے جاندی ہے؟ اج کل دے نوجوان بچے بچیاں اور ماڈرن گیانی یہ گل کہندے نے جی گرو صاحب تاں ویلے سن, انہاں نے ایڈی وڈی سکھمنی وچارن کر دتی. اکھے جی اج کل ہندے تاں ایک سلوک وچارن کر دے. ایڈی بانی نو کون پڑے, ایڈی لمبی بانی نو کون پڑے روز. پر جنہاں نے نہیں پڑھنی انہاں نے تے بسنت دی بار تین پوڑیاں دی ہے, سہلا تین منٹاں دا پاٹ ہے وہ نہیں کر دے. یہ بہانے ہندے نے ٹالن واسطے. تائیوں تے ساڈے ودوان ہر بانی نو چھوٹی چھوٹی کرن دی کوشش کر رہے نے. بھی بانی چھوٹی ہو جاوے وہ بھل جاندے نے. گرو نانک دیو جی دا ترم ابدل ہے. ترم دیاں پرمپراواں انج بھی کدے بدل دیاں نہیں ہیں. ترم دیاں پرمپراواں نہیں بدل دیاں. ترم دی پرمپرا ترم دی مریادا ہمیشہ سدیوی ستھر رہندی ہے. کنی ک دیر چرچ تے مسجداں بند کیتیاں رشیا دے لوگاں نے, حکمراناں نے, آخر سب کچھ کھل گیا. تو بینتی کر رہے ساں کل کلیش مٹ ہے, کر دے کلیش. کلے مٹ جاندے نے, کلے تے کلیش مٹ جاندے نے. پرم ناش ہے, پرم ناش ہو جاندا ہے, پرم نہیں رہندا. گرو دے سکھ نوں کاہدا پلیکھا, گرو تے کاہدا پرم. جے پرم ہوئے گا تاں اسی گرو دے پاس آ کے لاہا نہیں پراپت کر سکاں گے. گرو تاں پرتک پرمیشور ہے. ستگر مورت کو بل جاؤ سار محلہ پنوا. ستگرو تو دے سروپ تو قربان ہاں, گرو تو صدقے ہاں, گرو تو بلہار نے جاندا ہاں. کیونکہ وہ پرمیشور ہے, وہ نمکار ہے. جی کسی سکھ نو بھلیکھا ہوئے کہ گرو کوئی ویکتی ہے, گرو کوئی منک ہے, اجے انہوں سکھی دی پارس شوب مکمل طور تے پراپت نہیں ہوئی, اجے وہ گرو دا صادق نہیں بنیا. اسی سوچیے گرو کوئی ویکتی ہے, گرو کوئی پتھر دی تصویر ہے, گرو کوئی بت بنا کے کھڑا کر دیتا ہے, تو گرو دی شخصیت نو سمجھن تو اسی بہت دور چلے گئے. گر داتا گر ہے کار گر دیپکت ہو لو امر پدارتھ نانکا من مان اے سکھ ہو. ماد کی وار محلہ پہلا. گرو ایسا ہے, داتا ہے, جو منگو کے ملے گا. جو بھی یاچنا کرو گے ضرور پراپت ہوئے گا. پر توانو شردا نال منگن دا طریقہ آنا چاہید ہے. دنیا وچ بہت لوگ نے جو معمولی جی گل کرتے ہیں تے ہر کام کروا لیندے نے. کچھ لوگ ایسے نے بولتے ہیں سارا کام ستیا ناش کر لیندے نے. اس واسطے کل تے کلیش مٹ جان گے, تہاڈے گھر کلیش بھی نہیں رہے گا, پرم ناش ہو جاوے گا, بھلیکھا من وچوں سماپت ہو جاوے گا. جدوں تک من وچ پرم ہے ادوں تک گرو دا دیدار کتھے ہونے. पीर बुद्ध हुशार आया पौंटा साहब दर्शन करन, पहला भी दीदार कर चुका सी, अपने आप नू असमा चुका सी। जदों दशमेश पिता जी पटना साहब तो श्री आनंदपुर साहब की तरफ जाते सन तो रस्ते विच लखनौर ठहरे, दर्शन लई हाजिर होया। दशमेश पिता जी उम्र विच उस वक्त काफी छोटे सन, बच्चियां नाल खेल रहे सन, समझ सी सारी, पता सी विचार दा। जिस वेले चरणा विच पहुंचया हाजिर होया ता ए पता लैन लई वी मैं किते जो कुछ पहला देखिया सी उहदे विच कोई शक शुभा ते नहीं, हिंदुआं दा दे होणगे जां मुसलमानां दे होणगे, इसलिए बहाने नाल हजूर नूं गोद खिडाण बहाने उठा लीता, कदम बोसी कीती। हजूर ने उत्थे समझा दिता, पर फिर जिस वेले पटना साहब आया, क्योंकि हुण हजूर जो भरपूर जवानी दी उम्र ते सन, प्याला खोल हुण पार तां आबाद हो चुका है, फौजां दी ट्रेनिंग हुंदी है रोज, लेफ्ट राइट इउं हुंदा है, प्याला खोल ते फिर रोज घोड़ियां ते असवार होके नेजाबाजी कीती जांदी है, रोज तलवारां दे दौर सूर वीर दिखाउंदे ने, रोज ढालां ते वार हुंदे ने, ढालां दी गड़गड़ाहट तोपां नालों वध, तोपां दागियां जांदियां ने, शलक हुंदी है। मन दे अंदर थोड़ा जिहा भुलेखा आ गया। जिस वेले दरबार विच पहुंचया मन विच एक ख्याल आया, चूंदा जा रहा सी मस्ती विच, उछल उछल के दरबार विच पहुंचया, पर जिस वेले नजदीक पहुंचया मन विच ख्याल आ गया, मैं ते बुजुर्गां ते गुरु ते दे नौजवान ने सजदा कीतोस, मथा भी टेकया, कदमबोसी भी कीती। हजूर ने प्यार नाल सत्कार नाल खुदा दे दरवेश दा हथ अपने हथां विच पकड़ लीता, उठा लीता। अजीब ने ए हथ प्याला खोल, दोस्त दा हाथ एक दोस्त जदों पकड़दा है मन तक शोक पहुंचा दिंदा है, प्याला खोल। एवें ते नहीं लोग एक दूसरे दा हाथ अपनी छाती ते रख लैंदे, कोई सुकून मिलता है, कुछ आराम मिलता है, दिल की गल हाथ द्वारा समझ आ जाती है, मेरा दोस्त मेरा अपना मेरे प्रति की भाव रखता है। हजूर ने हाथ कुट लीता, ते हाथ हमेशा अपनियां दे कुटी देने, अपनियां नाल हाथ मिलाई देने, अपनियां दा ही हाथ कोई पकड़ता है, दूसरे दा कौन हाथ पकड़ता है ते कौन दूजा पकड़ा। हाथ पकड़ लीता, क्योंकि अल्लाह दे दरवेश ने बुजुर्ग ने पास बैठा लिया। थोड़ी देर रुकन तो बाद सवाल कीता, जी खुदा दा किवें पाणा हुंदा है, क्योंकि दरवेशां ने दरवेशां दीयां गल्लां कर दीयां, फकीरां ने फकीरां दीयां। कई वारी वड्डियां महापुरशां तो बाद जदों संत बाबा ईश्वर सिंह जी राड़े वालियां ने दिल्ली आना, दर्शन करन वास्ते जाना, वड्डी बुजुर्ग शख्सियत महापुरशां नाल बहुत प्यार स्नेहे संबंध रहा, तो जिस वेले जिथे ठहरते सन कोका कोला वालियां दे घर जाना, तो कई बारी घंटा घंटा दो दो घंटे बैठाई रखना, तेज करनी जी बाहर संगत उड़ीक दीए, मुश्किल होवेगी, सेवादार नाराज होंगे, तो आपने कहना बाहर जेड़े लोग खलोते ने उन्होंने केड़ी परमार्थ की गल करनी, अपने दुखां दे रोने रोणगे, इसलिए तू आना है तां परमार्थ दी विचार करन दा मौका मिलता है। तो जैसे जैसे वातावरण विच कोई हुंदा है वो उसे प्रकार दीयां गल्लां करदा है, उसे प्रकार दी उहदी बातचीत हुंदी है। खुदा वाले सन ये खुदा दा किवें पाउणा है, हजूर ने फरमाया बुद्धू शाह जिवें दिन ते रात है। हजूर समझ नहीं आई, दिन ते रात, हां दिन ते रात خدا دا پان دا طریقہ دن تے رات وانگے حضور سمجھیا نہیں آپ سمجھا دیو تا اچھا ہوئے حضور نے فرمایا بدھو شاہ جتھے دن ہے اتھے رات نہیں ہوندی جتھے رات ہے اتھے سورج نہیں ہوندا سورج آلوک ہوندا ہے جتھے رات ہوئے اتھے سورج وکھائی نہیں دے حضور سمجھ نہیں آئی میں اجے نہیں سمجھیا کہ آپ نے کی فرمایا حضور نے فرمایا جتھے پرم ہے بدھو شاہ اتھے خدا دا دیدار کتھے ہو سکتا ہے جتھے ہمیں ہے بدھو شاہ اتھے خدا دا وصل کیویں ہوے گا اجے تیرے من دے اندر پرم ہے مرشد تو ادوں تک کچھ نہیں پراپت ہوں جدوں تک من وچ پرم ہو جی سارے من میں گرو گرنتھ صاحب جی پرتی پرم ہوئے گا پلیکھا ہوئے گا اسی کچھ نہیں پراپت کر سکاں گے کچھ نہیں کری جائیے جدو پرم نمرت ہو جاوے گا اس وقت بید کتیب سنسار ہبا ہوں باہرا نانک کا پاتشاہ ہو دس ہے جہرا آسا محلہ جدو یہ پا من وچ آوے گا اس وقت یہ جیون سفل ہو جانا ادو گرو تو بخشیاں ملنے گی ادو شری گرو گرنتھ صاحب جی دے درشن تو ہی دساں گرواں کا درشن ہو سکے گا پر جدوں تک پرم ہے ادوں تک نہیں اس لئی کل کلیش مٹ ہے کلے کلیش مٹ جان گے پرم ناس ہے پرم ناس ہو جاوے گا پرم دور جاوے گا
من چندیا پھل پائیے
من دا چتویا ہویا پھل پراپت پاوانگے جو من دے اندر چتونی ہوے گی او پھل پراپت پا لوانگے
پا برہم پورن پرمیشور
گرو پرمیشور فرماندے نے پار برہم پورن جو پرمیشور واہگرو ہے
نانک نام تیائیے
گرو ارجن دیو جی فرماندے نے پرم تو رہت ہو کے او دا نام تیائیے جپو سات نام واہگرو سات نام واہگرو کسان اپنی پانی دی واری نہیں بھلدا ایتھے اپنی شفٹ بھل جاندے ہو نہیں نہ بھلدے پر جس ویلے شبد پڑھن لگدے ہاں اپنی واری تو بھل جاندے ہو جپو سات نام واہگرو سات نام واہگرو پار برہم پورن پرمیشور ہونا پاپا تو پرے برہم ویاپک جو پورن ہے تے پرمیشور مہان بپوتی والا ہے نانک نام تے آئی ہے گرو ارجن دیو جی فرماؤندے نے او دا نام تے آئی ہے مگر من وچوں پرم مٹا کے نام تے آئی ہے ہاں جدوں آتیے واہگرو ادوں واہگرو سامنے کھلوتا وکھائی دے رہا ہے